ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਅਤਿ ਸਨਮਾਨਯੋਗ ਸਤਿਗੁਰੂ ਜੀ ਦੀ ਦਰ ਘਰ ਦੀਆਂ ਬਖਸ਼ਿਆਂ ਦੇ ਪਾਤਰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਦੇ ਜੀਵਨ ਦੀ ਸਿਮਰਤੀ ਵਿੱਚ ਹਰ ਸਾਲ ਇਸ ਅਸਥਾਨ ਤੇ ਤਕਰੀਬਨ ਇੱਕ ਮਹੀਨੇ ਦੇ ਕਰੀਬ ਵਿਸ਼ੇਸ਼ ਗੁਰਮਤ ਆਤਮ ਰਸ ਕੀਰਤਨ ਕਥਾ ਦੀਵਾਨ ਸੱਜਦੇ ਹਨ। ਇਸ ਵਰੇ ਦੇ ਬਾਬਾ ਜੀ ਦੇ ਜੀਵਨ ਨੂੰ ਸਮਰਪਿਤ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਮਹਿੰਦਰਜੀਤ ਸਿੰਘ ਜੀ ਦਿੱਲੀ ਵਾਲੇ ਅੰਮ੍ਰਿਤ ਗੁਰਬਾਣੀ ਕੀਰਤਨ ਸਰਵਣ ਕਰਾ ਰਹੇ ਸਨ। ਗਿਆਨੀ ਜੀ ਹੁਣਾਂ ਨੇ ਆਪ ਜੀ ਨੂੰ ਪੂਰੇ ਪ੍ਰੋਗਰਾਮ ਦਾ ਸਮਾਗਮ ਦਾ ਵੇਰਵਾ ਦੱਸ ਦਿੱਤਾ ਹੈ। ਪਿਛਲੇ 3 ਸਾਲ ਜਦੋਂ ਆਪਾਂ ਆਉਂਦੇ ਰਹੇ ਹਾਂ, ਸਲੋਕ ਸਹਿਸਕ੍ਰਿਤੀ ਇਸ ਦੀ ਵਿਚਾਰ ਚੱਲਦੀ ਰਹੀ ਹੈ। ਪਿਛਲੇ 2 ਸਾਲਾਂ ਤੋਂ ਅਮਰੀਕਾ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੇ ਦਰਸ਼ਨ ਕਰਨ ਦਾ ਮਨ ਬਣਿਆ ਤੇ ਕਾਫੀ ਸਮਾਂ ਹੋ ਗਿਆ ਉਹ ਵਿਚਾਰ ਕਰਦਿਆਂ। ਇਸ ਵਰੇ ਉਹ ਚੱਲ ਰਹੀ ਜਿਹੜੀ ਲੜੀ ਹੈ ਉਸੇ ਦੀ ਵਿਚਾਰ ਹੀ ਆਪਾਂ ਇਹਨਾਂ ਦੀਵਾਨਾਂ ਵਿੱਚ ਕਰਾਂਗੇ। ਅੱਜ ਜੋ ਭਾਈ ਸਾਹਿਬ ਜੀ ਸ਼ਬਦ ਪੜ੍ਹ ਕੇ ਗਏ ਨੇ ਰਾ ਮਈਆ ਹੋਂ ਬਾਰਕ ਤੇਰਾ ਕਾਹੇ ਨ ਖੰਡਸ ਅਵਗਨ ਮੇਰਾ, ਇਸੇ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਸਤਿਗੁਰੂ ਜੀ ਦੇ ਇਸ ਦਰਬਾਰ ਵਿੱਚ ਹਾਜ਼ਰੀ ਭਰ ਰਹੇ ਹੋ ਜਾਂ ਆਪਣੇ ਘਰਾਂ ਵਿੱਚ ਦੇਸ਼ ਵਿਦੇਸ਼ ਵਿੱਚ, ਤਕਰੀਬਨ ਖੌਂ 'ਚ ਨਹੀਂ ਮੈਂ ਕਹਿ ਰਿਹਾ, ਇਸ ਅਸਥਾਨ ਤੋਂ ਅਮਰੀਕਾ ਵਿੱਚ, ਹੋਰ ਦੇਸ਼ਾਂ ਵਿੱਚ, ਇੱਥੋਂ ਤੱਕ ਕਿ ਭਾਰਤ ਵਿੱਚ ਵੀ ਇਹਨਾਂ ਸਮਾਗਮਾਂ ਦੀ ਇੰਤਜ਼ਾਰ ਕਰਦੇ ਨੇ ਜਗਿਆਸੂ ਜਨ। ਆਪ ਜਿਤਨੇ ਵੀ ਸਰਵਣ ਕਰ ਰਹੇ ਹੋ ਘਰਾਂ 'ਚ ਬੈਠ, ਰੇਡੀਓ ਰਾਹੀਂ, ਟੀਵੀ ਰਾਹੀਂ, ਇੰਟਰਨੈੱਟ ਰਾਹੀਂ, ਸੰਗਤ ਜੀ ਅਸੀਸ ਬਖਸ਼ੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਪਿਆਰ ਅਦਬ ਸਹਿਤ ਗੁਰੂ ਬਖਸ਼ੀ ਫਤਿਹ, ਅਸੀਸ ਬਖਸ਼ਦੇ ਹੋਏ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਹੀ ਵਿਚਾਰ ਆਪਾਂ ਕੱਲ ਨੂੰ ਕਰਨੀ ਹੈ ਸ਼ੁਰੂ। ਇਹ ਵੀ ਜਿਹੜਾ ਸ਼ਬਦ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾ ਕੇ ਗਏ ਆ, ਭਗਤ ਕਬੀਰ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਗ ਆਸਾ ਹੈ, ਇਸ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਆਪਣੇ ਕੀਤੇ ਹੋਏ ਔਗਣਾ ਭਰੇ ਜਿਹੜੇ ਕਰਮ ਨੇ ਉਸ ਦੀ ਖਿਮਾ ਜਾਚਣਾ, ਕਿਵੇਂ ਪ੍ਰੇਮਾ ਭਗਤੀ ਵਿੱਚ ਲੀਨ ਹੋਣ ਵਾਸਤੇ ਕਰਨੀ ਹੈ, ਇਹ ਭਗਤ ਜੀ ਸਾਨੂੰ ਸੋਝੀ ਦੇ ਰਹੇ ਸੀ। ਆਪ ਕੋਲ ਬਹੁਤ ਵਿਚਾਰਵਾਨ ਪ੍ਰਚਾਰਕ ਵਿਦਵਾਨ ਆਉਂਦੇ ਨੇ। ਸਾਨੂੰ ਸਭ ਨੂੰ ਪਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਹੈ, ਇਹ ਇਉਂ ਕਹਿ ਲਈਏ ਕਿ ਭਾਰਤ ਦਾ 500 ਸਾਲ ਦਾ ਜਿਹੜਾ ਰੂਹਾਨੀ ਖਜ਼ਾਨਾ ਸੀ ਨਾ, ਉਹਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਪਿਤਾ ਗੁਰਦੇਵ ਦੀ ਬਾਣੀ ਦਰਜ ਕਰਕੇ ਇੱਕ ਅਸੀਂ ਸ਼ਬਦ ਵਰਤਣਾ ਸੰਪੂਰਨਤਾ ਕਰ ਦਿੱਤੀ। ਇਹ ਸ਼ਬਦ ਤਾਂ ਨੇ, ਹਰ ਸਾਲ ਮੈਂ ਅਰਜ਼ ਕਰਨਾ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਭਗਤ ਜਾਣੇ ਉਹਨਾਂ ਵਿੱਚੋਂ ਕੁਛ ਭਗਤ ਐਸੇ ਨੇ ਜਿਹੜੇ ਗੁਰੂ ਨਾਨਕ ਦੇਵ ਜੀ ਤੋਂ ਵੀ ਸਦੀਆਂ ਪਹਿਲਾਂ ਹੋਏ, ਜਿਸ ਵਿੱਚ ਅਸੀਂ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਕਰਨੀ ਹੈ, ਭਗਤ ਜੈ ਦੇਵ ਜੀ ਦਾ ਜ਼ਿਕਰ ਕੀਤਾ ਜਾਂਦਾ ਹੈ। ਉਂਝ ਵੈਸੇ ਮਕਸਦ ਕਹਿੰਦਾ 1170 ਨੂੰ ਭਗਤ ਜੈ ਦੇਵ ਜੀ ਦਾ ਜਨਮ ਹੋਇਆ, 1675 ਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਹੋਏ। 1170 ਤੋਂ ਲੈ ਕੇ 1675 ਤੱਕ ਭਾਰਤ ਵਿੱਚ ਜਿਹੜੀਆਂ ਜਿੰਨੇ ਰੂਹਾਨੀ ਖਜ਼ਾਨਿਆਂ ਨਾਲ ਭਰਪੂਰ ਸ਼ਬਦ ਸਨ ਉਹ ਸਤਿਗੁਰਾਂ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੇ, ਜਿਨ੍ਹਾਂ ਨੂੰ ਆਪਾਂ ਆਪਣੀ ਸ਼ਬਦਾਵਲੀ ਵਿੱਚ ਭਗਤ ਬਾਣੀ ਕਹਿੰਦੇ। 1675 ਮੈਂ ਤਾਂ ਸ਼ਬਦ ਵਰਤਿਆ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੱਕ ਹੀ ਬਾਣੀ ਉਚਾਰਨ ਕੀਤੀ ਗਈ। ਉਂਝ ਵੈਸੇ ਸਤਿਗੁਰਾਂ ਦੇ ਘਰ ਵਿੱਚ ਤਕਰੀਬਨ 8 ਸਾਲ ਵਾਰਤਕ ਬਚਨ ਮਿਲਦੇ ਆ, ਹੁਕਮਨਾਮੇ ਮਿਲਦੇ ਆ, ਪਰ 60 ਸਾਲ ਬਾਣੀ ਨਹੀਂ ਉਚਾਰਨ ਕੀਤੀ। ਫਿਰ ਸੁਣਿਓ, ਉਂਝ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਜੇ ਦੇਖੀਏ ਤਕਰੀਬਨ 1469 ਤੋਂ ਲੈ ਕੇ ਸੰਨ 1604 ਤੱਕ 135 ਸਾਲ ਬਣਦੇ ਆ ਮਹਾਰਾਜ ਜੀ ਦੇ ਆਗਮਨ ਤੋਂ। ਜੇ ਅਸੀਂ ਬਾਣੀ ਉਚਾਰਨ ਦੀ ਗੱਲ ਕਰੀਏ ਕਿ ਸਾਡੇ ਕੋਲ ਇਤਿਹਾਸ ਨਾਲ ਉਹ ਸ਼ਬਦ ਨੇ ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਪਾਂਧੇ ਨੂੰ ਉਪਦੇਸ਼ ਦੇ ਰਹੇ ਆ, ਵੈਦ ਨੂੰ ਉਪਦੇਸ਼ ਦੇ ਰਹੇ ਆ, ਪੰਡਿਤ ਹਰਦਿਆਲ ਨੂੰ ਉਪਦੇਸ਼ ਦੇ ਰਹੇ ਆ, ਪੰਡਿਤ ਬ੍ਰਿਜਨਾਥ ਸੰਸਕ੍ਰਿਤ ਪੁਰਾਣ ਵਾਲੇ ਨੂੰ ਉਪਦੇਸ਼ ਦੇ ਰਹੇ ਆ। ਇਹਦਾ ਮਤਲਬ ਸਤਿਗੁਰੂ ਆਪਣੀ ਬਾਲ ਵਰੇਸ ਤੋਂ ਹੀ ਰੱਬੀ ਬਾਣੀ ਜਿਹੜੀ ਹੈ ਉਹ ਉਚਾਰਨ ਕਰਨ ਲੱਗ ਪਏ। ਤੇ ਜੇ ਆਪਾਂ 1469 ਤੋਂ 1604 ਤੱਕ ਦਾ ਜ਼ਿਕਰ ਕਰੀਏ, ਇਉਂ ਕਹਿ ਲਓ ਗੁਰੂ ਘਰ ਵਿੱਚ 135 ਸਾਲ ਦਾ ਜਿਹੜਾ ਰੂਹਾਨੀ ਖਜ਼ਾਨਾ ਸੀ ਉਹਨੂੰ ਗੁਰੂ ਅਰਜਨ ਦੇਵ ਜੀ ਨੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ। 3 ਸਾਲ ਹੀ ਬਣਦੇ। ਸਭ ਤੋਂ ਜ਼ਿਆਦਾ ਬਾਣੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਉਚਾਰਨ ਕੀਤੀ। ਅੱਜ ਵੀ ਇੱਕ ਸੱਜਣ ਬੈਠੇ ਗੱਲ ਕਰ ਰਹੇ ਸਨ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸੰਸਾਰਕ ਉਮਰ ਅਸੀਂ ਕਹਿੰਦੇ 42 ਸਾਲ ਹੈ। ਸੰਗਤੀ, ਗੁਰੂ ਅਰਜਨ ਦੇਵ ਜੀ ਦੀ ਸੰਸਾਰਕ ਤੌਰ ਤੇ ਉਮਰ ਸਿਰਫ 43 ਸਾਲ ਹੈ। 43 ਸਾਲਾਂ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤਾਂ ਦੇ ਖਜ਼ਾਨੇ ਸਾਡੀ ਝੋਲੀ ਚ ਪਾ ਦਿੱਤੇ। ਉਸ ਵਿੱਚ ਇੱਕ ਤਾਂ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ, ਦੂਸਰਾ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ, ਤੀਸਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬਾਣੀ ਪੋਥੀਆਂ ਦੇ ਵਿੱਚ ਸੀ ਉਸ ਸਾਰੀ ਬਾਣੀ ਨੂੰ ਗੁਰਮੁਖੀ ਸਕ੍ਰਿਪਟ ਵਿੱਚ ਲਿਖ ਦੇਣਾ, ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਕਿਰਪਾ। ਤੇ 3 ਗੱਲਾਂ ਕਿਸੇ ਵੀ ਕੌਮ ਦੇ ਨਿਆਰੇਪਨ ਵਾਸਤੇ ਬਹੁਤ ਲਾਜ਼ਮੀ ਹੁੰਦੀਆਂ। ਸਭ ਤੋਂ ਪਹਿਲਾਂ ਉਹਦੀ ਆਪਣੀ ਬੋਲੀ ਤੇ ਆਪਣੀ ਲਿਪੀ, ਦੂਸਰਾ ਉਸਦਾ ਆਪਣਾ ਕੇਂਦਰੀ ਸਥਾਨ, ਤੇ ਤੀਸਰਾ ਉਸਦਾ ਆਪਣਾ ਗ੍ਰੰਥ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਵਾਂ ਗੁਰਮੁਖੀ ਲਿਪੀ ਦੀ ਸ਼ੁਰੂਆਤ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਹੋ ਗਈ ਸੀ। ਦੇਖੋ ਅੱਜ ਵਿਦਵਾਨ ਇਸ ਗੱਲ ਨੂੰ ਖੋਜ ਤੱਕ ਪਹੁੰਚ ਚੁੱਕੇ ਆ ਕਿ ਗੁਰਮੁਖੀ ਲਿਪੀ ਦੀ ਜਿਹੜੀ ਸ਼ੁਰੂਆਤ ਹੈ ਉਹ ਕਰਤਾਰਪੁਰ ਤੋਂ ਹੋ ਚੁੱਕੀ, ਤੇ ਖਾਸ ਕਰਕੇ ਆਉਣ ਵਾਲੇ ਦਿਨਾਂ 'ਚ ਧੰਨ ਗੁਰੂ ਅੰਗਦ ਸਾਹਿਬ ਦਾ ਗੁਰਿਆਈ ਦਿਵਸ ਹੈ, ਉਸ ਨੂੰ ਸਿੱਖ ਕੌਮ ਨੇ ਗੁਰਮੁਖੀ ਦਿਵਸ ਦੇ ਰੂਪ ਵਿੱਚ ਮਨਾਉਣਾ ਸ਼ੁਰੂ ਕਰ ਦਿੱਤਾ। ਮੈਂ ਵੈਸੇ ਗਿਆਨੀ ਜੀ ਨੂੰ ਕਿਹਾ ਸੀ ਘੱਟੋ ਘੱਟ ਉਦਨ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ 35 ਅੱਖਰੀ ਜ਼ਰੂਰ ਲਿਖੀ ਜਾਏ ਕਿ ਆਪਾਂ ਜਿਸ ਲਿਪੀ ਵਿੱਚ ਸਤਿਗੁਰਾਂ ਦੀ ਬਾਣੀ ਦੇ ਦਰਸ਼ਨ ਕਰਨੇ। ਇਹਦੀ ਸ਼ੁਰੂਆਤ ਕਰਤਾਰਪੁਰ ਤੋਂ ਹੋ ਗਈ, ਕਿਉਂਕਿ ਜਿਹੜੀ ਪੱਟੀ ਲਿਖੀ ਹੈ ਮਹਾਰਾਜ ਜੀ ਨੇ ਭਾਵਾਂ ਕੇ ਤਰਤੀਬ ਅੱਖਰਾਂ ਦੀ ਗੁਰੂ ਅੰਗਦ ਦੇਵ ਜੀ ਨੇ ਦਿੱਤੀ, ਪਰ ਸ਼ੁਰੂਆਤ ਤਾਂ ਕਰਤਾਰਪੁਰ ਤੋਂ ਹੋ ਗਈ ਸੀ। ਸਸੈ ਸੋਏ ਤ੍ਰਿਸ਼ਟ ਜਿਨ ਸਾਜੀ ਸਭਨਾ ਸਾਹਿਬ ਏਕ ਪਇਆ, ਇਹਦੀ ਸ਼ੁਰੂਆਤ ਕਰਤਾਰਪੁਰ ਤੋਂ ਹੋ ਗਈ। ਉਸ ਲਿਪੀ ਵਿੱਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਰੀ ਬਾਣੀ ਦਰਜ ਕਰ ਦਿੱਤੀ। ਇੱਕ ਹੋਰ ਬੇਨਤੀ ਕਿ ਗੁਰਬਾਣੀ ਦੀ ਆਪਣੀ ਗ੍ਰੈਮਰ ਹੈ, ਫਿਰ ਧਿਆਨ ਨਾਲ ਸੁਣੀ, ਗੁਰਬਾਣੀ ਦੀ ਆਪਣੀ ਵਿਆਕਰਨ ਹੈ, ਇਹ ਵੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕੀਤੀ। ਬਹੁਤ ਭਾਸ਼ਾਵਾਂ ਦੇ ਸ਼ਬਦ ਜਿਹੜੇ ਨੇ ਉਹਨਾਂ ਨੂੰ ਗੁਰਮੁਖੀ ਅੱਖਰਾਂ ਵਿੱਚ ਹਜ਼ੂਰ ਨੇ ਲਿਖ ਦਿੱਤੇ। ਫਿਰ ਇਸ ਬੇਨਤੀ ਨੂੰ ਤੁਹਾਡੇ ਥੋੜ੍ਹਾ ਸੁਣਿਓ, ਗੁਰਮੁਖੀ ਅੱਖਰਾਂ ਵਿੱਚ ਹਜ਼ੂਰ ਨੇ ਵੱਖ ਵੱਖ ਭਾਸ਼ਾਵਾਂ ਦੇ ਜਿਹੜੇ ਸ਼ਬਦ ਨੇ ਉਹਨਾਂ ਨੂੰ ਲਿਖ ਦਿੱਤਾ। ਉਂਝ ਵੈਸੇ ਇੱਕ ਗੱਲ ਪ੍ਰੋਫੈਸਰ ਪੂਰਨ ਸਿੰਘ ਦੀ ਮਨ ਨੂੰ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਉਹ ਕਹਿੰਦੇ ਹੁੰਦੇ ਸਨ ਕਿ ਵਿਚਾਰ ਕਰਨ ਵਾਲੇ ਕਈ ਵਾਰੀ ਕਹਿੰਦੇ ਆ ਕਿ ਸ਼ਬਦ ਇਸ ਭਾਸ਼ਾ ਦਾ ਭਾਸ਼ਾ ਵਿੱਚੋਂ ਆਇਆ, ਇਹ ਤਤ ਸਮਰੂਪ ਹੈ, ਇਹ ਤਦਭਵ ਰੂਪ ਹੈ। ਉਹ ਕਹਿੰਦੇ ਸਨ ਭਾਸ਼ਾ ਭਾਵੇਂ ਕੋਈ ਹੋਵੇ, ਅਰਬੀ ਹੋਵੇ, ਫਾਰਸੀ ਹੋਵੇ, ਸੰਸਕ੍ਰਿਤ ਹੋਵੇ, ਲਹਿੰਦੀ ਪੰਜਾਬੀ ਹੋਵੇ, ਪੁਆਧੀ ਹੋਵੇ, ਸਿੰਧੀ ਹੋਵੇ, ਮਰਾਠੀ ਹੋਵੇ, ਸੰਸਕ੍ਰਿਤ ਹੋਵੇ, ਗਾਥਾ ਹੋਵੇ, ਬ੍ਰਜ ਭਾਸ਼ਾ ਹੋਵੇ, ਉਹ ਕਹਿੰਦੇ ਸਨ ਭਾਸ਼ਾ ਜਿਹੜੀ ਮਰਜ਼ੀ ਹੋਵੇ, ਜਿਸ ਭਾਸ਼ਾ ਦੇ ਅੱਖਰਾਂ ਨੂੰ ਸਤਿਗੁਰਾਂ ਨੇ ਬਾਣੀ ਦੇ ਰੂਪ ਵਿੱਚ ਵਰਤ ਲਿਆ ਹੈ ਤੇ ਗੁਰਮੁਖੀ ਅੱਖਰਾਂ ਵਿੱਚ ਉਸ ਭਾਸ਼ਾ ਦੇ ਸ਼ਬਦ ਲਿਖ ਦਿੱਤੇ, ਯਾਦ ਰੱਖਿਓ ਉਹ ਭਾਸ਼ਾ ਦਾ ਹਰ ਸ਼ਬਦ ਜਿਹੜਾ ਗੁਰਮੁਖ ਬਣ ਗਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੋ। ਫਿਰ ਬੇਨਤੀ ਹੈ, ਵੇਖੋ ਉਹਨਾਂ ਨੇ ਸ਼ਬਦ ਵਰਤੇ। ਮੈਂ ਅਰਜ਼ ਕਰਾਂਗਾ, ਸਤਿਗੁਰਾਂ ਨੇ ਜਦੋਂ ਬਾਣੀ ਦਰਜ ਕੀਤੀ ਹੈ ਤੇ ਸਭ ਤੋਂ ਪਹਿਲਾਂ ਬਾਣੀ ਦੀ ਤਰਤੀਬ ਵਿੱਚ ਜਿਸ ਭਗਤ ਦੀ ਬਾਣੀ ਦਰਜ ਕੀਤੀ ਉਹ ਭਗਤ ਕਬੀਰ ਸਾਹਿਬ ਜੀ ਮਹਾਰਾਜ, ਸਭ ਤੋਂ ਜ਼ਿਆਦਾ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਦੀ ਦਰਜ ਹੈ। ਇਸੇ ਕਰਕੇ ਸ਼ਾਇਦ ਸਾਡੇ ਵਿਦਵਾਨ ਸ਼ਬਦ ਵਰਤਦੇ ਆ ਕਿ ਸ਼੍ਰੋਮਣੀ ਭਗਤ, ਪਰ ਮੈਂ ਫਿਰ ਵੀ ਬੇਨਤੀ ਕਰਾਂ, ਦੋਮ ਨਾ ਸੇਮ ਏਕ ਸੋ ਆਹੀ ਹੈ। ਸ਼੍ਰੋਮਣੀ ਭਗਤ ਇਸ ਕਰਕੇ ਵਰਤੀਂਦਾ ਹੋਣਾ ਕਿਉਂਕਿ ਸਭ ਤੋਂ ਜ਼ਿਆਦਾ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਭਗਤ ਕਬੀਰ ਸਾਹਿਬ ਜੀ। ਇਸ ਤੋਂ ਅਗਲੀ ਬੇਨਤੀ, ਕਬੀਰ ਸਾਹਿਬ ਜੀ ਨੇ ਆਪਣੀ ਰਚਨਾ ਚ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਉਹਨਾਂ ਕਰਮ ਕਾਂਡ ਦਾ ਖੰਡਨ ਕੀਤਾ, ਜਾਤ ਪਾਤ ਦਾ ਖੰਡਨ ਕੀਤਾ, ਫੋਕੀਆਂ ਰਸਮਾਂ ਦਾ ਖੰਡਨ ਕੀਤਾ, ਉਹਨਾਂ ਨੇ ਧਰਮ ਦਾ ਚਿੰਨ੍ਹ ਪਾ ਕੇ ਪਖੰਡ ਕਰਨ ਵਾਲੇ ਵਿਖਾਵਾਕਾਰੀਆਂ ਦਾ ਖੰਡਨ ਕੀਤਾ, ਉਹਨਾਂ ਨੇ ਰਾਜ ਪ੍ਰਬੰਧ ਵਿੱਚ ਹੁੰਦੇ ਜ਼ੁਲਮ ਨੂੰ ਵੰਗਾਰਿਆ ਉਹਦਾ ਖੰਡਨ ਕੀਤਾ। ਸੱਚ ਹੈ ਕਿ ਜਿੱਥੇ ਉਹਨਾਂ ਨੇ ਬਾਰਮੁਖੀ ਪਖੰਡ, ਕਰਮ ਕਾਂਡ, ਰਾਜ ਸੰਬੰਧੀ ਬਚਨ ਕਹੇ, ਉੱਥੇ ਭਗਤ ਕਬੀਰ ਸਾਹਿਬ ਨੇ ਪਰਮੇਸ਼ਰ ਦੇ ਵਿਰਹ ਵਿੱਚ, ਵੈਰਾਗ ਵਿੱਚ ਤੇ ਉਸ ਦੇ ਨਾਮ ਵਿੱਚ ਭਿੱਜ ਕੇ ਜੁੜਨ ਵਾਸਤੇ ਵੀ ਸਾਡੇ ਤੇ ਬਖਸ਼ ਕੀਤੀ। ਆਪ ਜੀ ਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾ ਸ਼ਬਦ ਭਗਤ ਕਬੀਰ ਸਾਹਿਬ ਦਾ ਸ੍ਰੀ ਰਾਗ ਵਿੱਚ ਆਉਂਦਾ, ਪਹਿਲੇ ਰਾਗ ਵਿੱਚ। ਪਹਿਲੇ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਜੋ ਗੁਰੂ ਗ੍ਰੰਥ ਸਾਹਿਬ ਦਰਜ ਕੀਤਾ, ਉਂਝ ਮੈਂ ਬੇਨਤੀ ਕਰਾਂਗਾ, ਇੱਕ ਅਵਧੀ ਭਾਸ਼ਾ ਵਿੱਚ ਗ੍ਰੰਥ ਹੈ ਕਬੀਰ ਬੀਜ ਗ੍ਰੰਥ, ਇੱਕ ਕਬੀਰ ਰਚਨਾਵਲੀ ਹੈ, ਉਹ ਸਾਰੇ ਕਵਿਤਾ ਦੇ ਵਿੱਚ ਨੇ ਜੀ। ਹਾਂ, ਜਿਹੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹ ਸ਼ਬਦ ਉਹਨਾਂ ਵਿੱਚੋਂ ਮਿਲਦੇ ਨੇ, ਪਰ ਉਸ ਤੋਂ ਇਲਾਵਾ ਵੀ ਉਹਨਾਂ ਦੀ ਰਚਨਾ ਹੈ ਜੀ। ਸ਼ਾਇਦ ਮੇਰਾ ਖਿਆਲ ਜਿਹੜੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ ਹੈ ਇਸ ਨੂੰ ਆਪਾਂ ਅਥੈਂਟਿਕ ਮੰਨ ਕੇ ਨਮਸਕਾਰ ਕਰਨ। ਸਭ ਤੋਂ ਪਹਿਲਾ ਸ਼ਬਦ ਜਿਹੜਾ ਭਗਤ ਕਬੀਰ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਉਹ ਅਸਲ 'ਚ ਮਾਂ ਨੂੰ ਸੰਬੋਧਨ ਕੀਤਾ ਹੈ ਤੇ ਮਨੁੱਖੀ ਜੀਵਨ ਦੀ ਹਕੀਕਤ ਨੂੰ ਬਿਆਨ ਕੀਤਾ। ਉਹ ਸ਼ਬਦ ਹੈ ਜਨਨੀ ਜਾਨਤ ਹੁਤ ਬੜਾ ਹੋਤ ਹੈ, ਪਹਿਲਾ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦਾ। ਕਹਿੰਦੇ ਮਾਂ ਸਮਝਦੀ ਹੈ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ ਹੈ, ਜਿਵੇਂ ਆਪਾਂ ਜਨਮ ਵਾਲਾ ਦਿਨ ਮਨਾਉਂਦੇ ਹਾਂ, ਮਾਂ ਸਮਝਦੀ ਪੁੱਤਰ ਵੱਡਾ ਹੋ ਰਿਹਾ ਹੈ। ਕਬੀਰ ਸਾਹਿਬ ਕਹਿੰਦੇ ਨਹੀਂ, ਅਸਲ 'ਚ ਜਨਮ ਤੋਂ ਬਾਅਦ ਬੰਦਾ ਵੱਡਾ ਨਹੀਂ ਹੁੰਦਾ, ਅਸਲੀਅਤ ਤੌਰ ਤੇ ਜਿਹੜੀ ਉਮਰ ਮਿਲੀ ਹੈ ਦਿਨ ਬ ਦਿਨ ਉਹਦੀ ਉਮਰ ਘੱਟਦੀ ਜਾਂਦੀ। ਭਗਤ ਸਾਹਿਬ ਦਾ ਬਚਨ ਹੈ ਜਨਨੀ ਜਾਨ ਸੁਧ ਵੱਡਾ ਹੋਤ ਹੈ, ਇਤਨਾ ਖੂਹ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ। ਦੇਖੋ ਸ਼ਬਦ, ਕਹਿੰਦੇ ਇਹ ਪਤਾ ਨਹੀਂ ਲੱਗ ਰਿਹਾ ਉਮਰ ਘੱਟਦੀ ਪਈ ਹੈ। ਸਾਰੇ ਮਹਾਂਪੁਰਖਾਂ ਨੇ, ਬਾਣੀਕਾਰਾਂ ਨੇ ਜਿੱਥੇ ਮੌਤ ਦਾ ਜ਼ਿਕਰ ਕੀਤਾ ਉੱਥੇ ਜਨਮ ਤੋਂ ਬਾਅਦ ਜਿਹੜੀ ਘਟਨਾ ਮੇਰੇ ਤੁਹਾਡੇ ਨਾਲ ਵਾਪਰ ਰਹੀ ਹੈ, ਸਭ ਨਾਲ, ਪੂਰੀ ਇਨਸਾਨੀਅਤ ਨਾਲ, ਉਹ ਅਸਲ ਵਿੱਚ ਮੌਤ ਹੈ। ਇਕੱਲੀ ਮਨੁੱਖ ਨਾਲ ਨਹੀਂ, ਹਰ ਜੜ ਚੇਤਨ ਜਿਹੜੀ ਚੀਜ਼ ਹੈ, ਭਾਵੇਂ ਸੂਰਜ, ਭਾਵੇਂ ਚੰਦਰਮਾ, ਭਾਵੇਂ ਤਾਰੇ, ਭਾਵੇਂ ਸਮੁੰਦਰ, ਭਾਵੇਂ ਪਹਾੜ, ਭਾਵੇਂ ਬਨਸਪਤੀ, ਹਰ ਚੀਜ਼ ਜਿਹਦੀ ਪੈਦਾਇਸ਼ ਹੋ ਗਈ ਹੈ ਉਹਦੇ ਪੈਦਾ ਹੋਣ ਤੋਂ ਬਾਅਦ ਸਮਝੋ ਉਹਦੀ ਉਲਟੀ ਗਿਣਤੀ ਸ਼ੁਰੂ ਹੋ ਜਾਂਦੀ, ਉਹਦੇ ਦਿਨ ਘਟਣੇ ਸ਼ੁਰੂ ਹੋ ਜਾਂਦੇ। ਭਗਤ ਜੀ ਨੇ ਬਚਨ ਕੀਤਾ ਜਨਨੀ ਜਾਨ ਸੁਤ ਬੜਾ ਹੋਤ ਹੈ, ਇਤਨਾ ਕੂ ਨਾ ਜਾਣੈ ਜੇ ਦਿਨ ਦਿਨ ਅਵਧ ਘਟਤ ਹੈ, ਮੋਰ ਮੋਰ ਕਰ, ਮਾਂ ਮੇਰਾ ਮੇਰਾ ਕਹਿ ਕੇ ਲਾਡ ਕਰ ਰਹੀ ਹੈ, ਮੋਰ ਮੋਰ ਕਰ ਅਧਿਕ ਲਾਡ ਤਰ, ਪੇਖਤ ਹੀ ਜਮਰਾਓ ਹੱਸੈ। ਮੌਤ ਜਿਹੜੀ ਹੈ, ਜਮਰਾਜ ਜਿਹੜਾ ਹੈ, ਉਹ ਮਾਂ ਦੇ ਲਾਡ ਨੂੰ ਵੇਖ ਕੇ ਹੱਸਦਾ ਹੈ, ਉਹ ਇਸ ਕਰਕੇ ਕਿ ਜਿਸ ਨੂੰ ਇਹ ਮੇਰਾ ਕਹਿ ਰਹੀਏ ਇਹਦਾ ਹੈ ਨਹੀਂ, ਇੱਕ ਦਿਨ ਇਹਨੇ ਮੇਰੇ ਕੋਲ ਆ ਜਾ। ਪਹਿਲਾ ਸ਼ਬਦ ਕਬੀਰ ਸਾਹਿਬ ਜੀ ਦਾ ਐਸਾ ਹੈ। ਮੈਂ ਇੱਕ ਤੋਂ ਹੋਰ ਬੇਨਤੀ ਕਰਦਿਆਂ, ਕਿਉਂਕਿ ਕੁਦਰਤੀ ਤੌਰ ਤੇ ਭਾਈ ਸਾਹਿਬ ਜੀ ਨੇ ਸ਼ਬਦ ਵੀ ਇਹ ਪੜਿਆ, ਮੇਰੀ ਇਹਨਾਂ ਗੱਲ ਵੀ ਹੋਈ ਸੀ ਪਹਿਲਾਂ। ਕੁਝ ਸ਼ਬਦ ਐਸੇ ਨੇ, ਸਲੋਕ ਐਸੇ ਨੇ ਜਿਨ੍ਹਾਂ ਦੀ ਵਿਆਖਿਆ ਗੁਰੂ ਜੋਤ ਨੇ ਕੀਤੀ। ਸਿਰਫ ਕੁਛ ਸ਼ਲੋਕਾਂ ਹਨ, ਉਸ ਵਿੱਚ ਸਿਧਾਂਤ ਨੂੰ ਨਿਖਾਰਨ ਵਾਸਤੇ ਤੇ ਮੈਂ ਕਈ ਵਾਰੀ ਸੋਚਣਾ ਕਿ ਬਾਣੀ ਪੜ੍ਹਨ ਵਾਲੇ ਨੂੰ ਭੁਲੇਖਾ ਨਾ ਪੈ ਜਾਏ, ਉਹ ਗੱਲ ਬਿਲਕੁਲ ਕਲੀਅਰ ਕਰ ਲਈ। ਇੱਕ ਤਾਂ ਉਹ ਸ਼ਲੋਕ ਜਿਹੜਾ ਆਪਾਂ ਸਾਰੇ ਪੜ੍ਹਦੇ ਹਾਂ ਜੀ, ਕਿ ਕਬੀਰ ਮਰਤਾ ਮਰਤਾ ਜਗ ਮੁਵਾ, ਤੇ ਸੰਗਤ ਜੀ ਸਭ ਤੋਂ ਜ਼ਿਆਦਾ ਸ਼ਹੀਦਾਂ ਦੇ ਦਿਨਾਂ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਚੋਂ ਸ਼ਬਦ ਪੜ੍ਹੇ ਜਾਂਦੇ ਆ, ਉਹ ਸਭ ਤੋਂ ਜ਼ਿਆਦਾ ਭਗਤ ਕਬੀਰ ਜੀ ਦੇ ਪੜ੍ਹੇ ਜਾਂਦੇ। ਆ ਜਿਹੜੇ ਆਪਾਂ ਆਮ ਪੜ੍ਹਦੇ ਹਾਂ, ਇੱਕ ਸ਼ਬਦ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਜੀ ਦਾ, ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ, ਪੂਰਾ ਗੁਰੂ ਅਰਜਨ ਦੇਵ ਜੀ ਦਾ। ਜਦੋਂ ਅਸੀਂ ਇਹ ਪਾਠ ਕਰਨੇ, ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ, ਇਹ ਗੁਰੂ ਜੋਤ ਦਾ ਸ਼ਬਦ ਹੈ। ਜਦ ਜੀ ਅਸੀਂ ਪਾਠ ਕਰਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ, ਮੇਰੀ ਆਓ ਗੁਰੂ ਜੋਤ ਦਾ ਸ਼ਬਦ ਹੈ। ਪਰ ਜ਼ਿਆਦਾ ਸ਼ਬਦ ਮੇਰੀ ਫਿਰ ਬੇਨਤੀ ਹੈ, ਜਿੰਨੇ ਜੁਝਾਰੂ ਸ਼ਬਦ ਪੜ੍ਹੇ ਜਾਂਦੇ ਆ ਉਹ ਭਗਤ ਕਬੀਰ ਸਾਹਿਬ ਦੀ ਬਾਣੀ ਚੋਂ ਪੜ੍ਹੇ ਜਾਂਦੇ। ਖਾਸ ਕਰਕੇ ਇੱਕ ਸ਼ਬਦ ਤਾਂ ਜਿਹੜੇ ਆਪ ਸਾਰੇ ਪੜ੍ਹਦੇ ਹੋ ਕਿ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਇਹ ਸ਼ਲੋਕ ਭਗਤ ਕਬੀਰ ਜੀ ਦੇ ਕਿ ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਖੇਤ। ਇੱਕ ਸ਼ਬਦ ਆਪ ਜੀ ਹੋਰ ਪੜ੍ਹਦੇ ਹੋ ਇਹਨਾਂ ਦਾ ਕਿ ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਆ ਮਾਇਆ ਕੇ ਡਾਢੇ ਤੂਰ ਕੇ ਸਨਮੁਖ ਰਣ ਤੇ ਦਰਪੇ ਸਤੀ ਕੇ ਸਾਂਚੈ ਭਾਂਡੇ, ਡਗਮਗ ਛਾੜ ਰੇ ਮਨ ਬੋਰਾ ਅਬ ਤੋਂ ਜਰੈ ਮਰੈ ਸਿੱਧ ਪਾਈਐ ਲੀਨੋ ਹਾਥ ਕੰਧੋਰਾ। ਜਦੋਂ ਅਸੀਂ ਪਾਠ ਕਰਨੇ ਕਬੀਰ ਐਸੀ ਹੋਏ ਭਰੀ, ਮਨ ਕੋ ਭਾਵਤ ਕੀਨ ਮਰਨੇ ਤੇ ਕਿਆ ਡਰਪਨਾ ਜਬ ਹਾਥ ਕਿਦੌਰਾ ਲੀਨ। ਮੈਂ ਸਿਰਫ ਸੰਖੇਪ ਮਾਤਰ ਕਹਿ ਰਿਹਾ, ਸਭ ਤੋਂ ਜ਼ਿਆਦਾ ਜੁਝਾਰੂ ਸ਼ਬਦ ਜਿਹੜੇ ਨੇ, ਇਉਂ ਕਹਿ ਲਓ ਸ਼ਹੀਦਾਂ ਦੇ ਦਿਨਾਂ ਚ ਉਹ ਅਸੀਂ ਭਗਤ ਕਬੀਰ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੇ ਹੋਏ ਪੜ੍ਹਨੇ। ਥੋੜੇ ਜਿਹਾ ਮੈਂ ਆਪਣਾ ਹੋਰ ਸਾਂਝ ਪਾ ਦੇਣਾ, ਕਿਉਂਕਿ ਕੱਲ ਨੂੰ ਹੀ ਭਗਤ ਸਾਹਿਬ ਦੀ ਬਾਣੀ ਸ਼ੁਰੂ ਕਰਨੀ। ਉਹਨਾਂ ਦੀ ਰਚਨਾ ਦੇ ਵਿੱਚ ਕੁਝ ਐਸੀਆਂ ਉਦਾਹਰਣਾਂ ਨੇ ਜੀ, ਜਿੱਥੇ ਤਕਰੀਬਨ ਹੰਕਾਰ ਚ ਨਹੀਂ ਕਹਿੰਦਾ, ਟੀਕਾ ਤਾਰਾ ਨੇ ਆਪਣੇ ਹੱਥ ਖੜੇ ਕਰ ਦਿੱਤੇ। ਇੱਕ ਸਲੋਕ ਪਿਛਲੇ ਦਿਨ ਆਇਆ, ਕਬੀਰ ਏਕ ਮਰੰਤੈ ਦੋ ਮੋਏ, ਦੋਏ ਮਰੰਤੇ ਚਾਰ। ਉਹਦੇ ਵਿੱਚ ਗਿਣਤੀ ਹੈ, ਸਭ ਨੇ ਕਿਸੇ ਟੀਕਾਕਾਰ ਦੇ ਅਰਥ ਦੂਜੇ ਨਾਲ ਮੇਲ ਬਿਲਕੁਲ ਖਾ। ਹੁਣ ਉਹ ਗਿਣਤੀ ਚ ਭਗਤ ਜੀ ਕਹਿ ਗਏ, ਹਾਲਾਂਕਿ ਬੜੇ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਗਿਣਤੀ ਦੇ, ਜਿਵੇਂ ਅਸੀਂ ਇੱਕ ਪਾਠ ਕਰਨੇ ਰਾਤ ਨੂੰ, ਹੇ ਘਰ ਹੇ ਗੁਰ ਗਿਣਤੀ ਹੈ ਨਾ, ਕਿੱਦੇ ਦੇ ਅਰਥ ਵਿਦਵਾਨਾਂ ਨੇ ਕਰ ਦਿੱਤੇ, ਸ਼ਾਸਤਰ ਛੇ ਨੇ ਤੇ ਛੇ ਇਹਨਾਂ ਦੇ ਰਚੈਤਾ ਨੇ। ਇੱਕ ਪਾਠ ਹੁੰਦਾ, ਚਾਰ ਪੁਕਾਰਾਂ ਨਾਤੂ ਮਾਨੈ ਖਟਪੀ ਏਕਾ ਬਾਤ ਬਕਾਨੈ, ਦਸ ਅਸਕੀ ਮਿਲ ਏਕੋ ਕਹਿਆ ਤਾਂ ਪੀ ਜੋਗੀ ਭੇਦਣਾ ਹੈ, ਤੇ ਗਿਣਤੀ ਨਾ। ਹੁਣ ਜੋ ਅਰਥ ਕਰਨ ਵਾਲਾ ਹੈ ਉਹ ਗਿਣਤੀ ਕਰਦਿਆਂ ਕਰੇਗਾ, ਚਾਰ ਪੁਕਾਰਾਂ ਨਾਤੂ ਮਾਨੈ, ਸਿੱਧੇ ਅਰਥ ਕੀਤੇ ਜੀ ਚਾਰ ਵੇਦ। ਖਟਪੀ ਏਕਾ ਬਾਤ ਬਖਾਨੈ ਦਾ ਅਰਥ ਛੇ ਸ਼ਾਸਤਰ, ਖੜ ਦਰ ਤੇ ਛੇ, ਦਸ ਅਸਕੀ ਇਹਦਾ ਅਰਥ ਹੈ ਦਸ ਦਸ ਅਠਾਰਾਂ ਪੁਰਾਣ। ਯਾਦ ਰੱਖਿਓ ਬੜੇ ਸ਼ਬਦ ਨੇ ਗਿਣਤੀ, ਤੈਂ ਪੜ੍ਹਿਓ ਇੱਕ ਮਨ ਧਰਿਓ ਇੱਕ, ਉਹਦੇ ਵਿੱਚ ਤੀਸ ਇੱਕ ਅਰ ਪੰਜ ਸਿੱਧ ਪੈਂਤੀਸ ਨਾ ਖੀਣੋ, ਇਹ ਵੀ ਗਿਣਤੀ ਹੈ। ਇਸ ਵਿੱਚ ਵਿਦਵਾਨਾਂ ਨੇ ਆਪਣੇ ਖਿਮਾ ਕਰਿਓ ਆਪਣੇ ਢੰਗ ਨਾਲ ਅਰਥ ਕੀਤੇ। ਮੈਂ ਤਾਂ ਸੰਗਤ ਜੀ ਕਹਿ ਰਿਹਾ ਵਾਂ, ਜਿੰਨਾ ਮਰਜ਼ੀ ਕੋਈ ਵਿਦਵਾਨ ਬਣ ਜਾਏ ਪਰ ਜਿਸ ਅਵਸਥਾ ਵਿੱਚ ਤੇ ਜਿਸ ਕੰਸੈਪਟ ਵਿੱਚ ਗਿਣਤੀ ਕਹੀ ਜਾ ਰਹੀ ਹੈ, ਯਾਦ ਰੱਖਿਓ ਉਹਦੀ ਜ਼ਿਆਦਾ ਅਰਥਾਂ ਨੂੰ ਕੇਵਲ ਬਾਣੀਕਾਰ ਹੀ ਜਾਣ ਵੀ ਇਸ ਦਾ ਭਾਵ ਕੀ। ਕਿਉਂਕਿ ਬੜੇ ਸ਼ਬਦ ਗੁਰੂ ਹਰ ਸਦ ਅਸੀਂ ਸ਼ਬਦ ਪੜ੍ਹਨੇ, ਇਹਦਾ ਅਰਥ ਅੱਠ ਤੇ ਸੱਠ ਸਾਠ ਤੀਰਥ ਆਪਾਂ ਪੜ੍ਹਨੇ। ਮੇਰੀ ਫਿਰ ਬੇਨਤੀ, ਭਗਤ ਕਬੀਰ ਸਾਹਿਬ ਜੀ ਦੀ ਬਾਣੀ ਚ ਕੁਝ ਬਚਨ ਐਸੇ ਨੇ ਜਿਹੜੇ ਬਹੁਤ ਵਿਆਖਿਆ ਮੰਗਦੇ ਨੇ। ਉਹਦੇ ਵਿੱਚ ਇਹ ਪਸ਼ੂਆਂ ਨੂੰ ਪ੍ਰਤੀਕ ਬਣਾ ਕੇ, ਜਿਵੇਂ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੂੰਗਾ ਨਿਤ ਭੇਡ, ਭੇਡ ਤੇ ਲੇਲੇ ਦਾ ਜ਼ਿਕਰ ਕੀਤਾ ਹੈ। ਰਹੋ ਵਿਚਾਰ, ਕੁਝ ਸਲੋਕ ਐਸੇ ਨੇ ਜਿਹਦੀ ਵਿਆਖਿਆ ਗੁਰੂ ਜੋਤ ਨੇ ਕੀਤੀ। ਜਿਵੇਂ ਹੁਣ ਅਸੀਂ ਇੱਕ ਸਲੋਕ ਪੜ੍ਹਨੇ, ਕਬੀਰ ਮਰਤਾ ਮਰਤਾ ਜਗ ਮੁਵਾ, ਮਰ ਪੀ ਮਰ ਪੇ ਜਾਣੈ ਜਾਣਿਆ, ਐਸੀ ਮਰਨੀ ਐਸੇ ਮਰਨੇ। ਪਾਠ ਭੇਦੇ ਜੀ, ਕਬੀਰ ਮਰਤਾ ਮਰਤਾ ਜਗ ਮੁਵਾ, ਮਰ ਪੀ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੈ ਬੌਰ ਨਾ ਮਰਨਾ ਹੋਏ। ਹੁਣ ਐਸੀ ਮਰਨੀ ਕਬੀਰ ਸਾਹਿਬ ਕਹਿ ਗਏ, ਉਹਨਾਂ ਕਹਿਤਾ ਵੀ ਐਸੀ ਮਰਨੀ, ਹੋ ਸਕਦਾ ਸਾਡੇ ਬਾਰੇ ਵਿਆਖਿਆ ਕਰ ਐਸੀ ਮਰਨੀ ਦੇ ਕਿੰਨੇ ਕੁ ਅਰਥ ਕਰ ਜਾਂਦੇ, ਅਸੀਂ ਹੋ ਸਕਦਾ ਅਰਥ ਕਰਨ ਲੱਗੇ ਪਤਾ ਨਹੀਂ ਕੀ ਕੁਛ ਕਰਦੇ, ਪਰ ਗੁਰੂ ਅਮਰਦਾਸ ਜੀ आप नारायण कला धार जग में परवरियो, धन गुरु अमरदास ने ऐसी मरनी केड़ी है ओदी व्याख्या बाणी च कर दिती। फिर मेरी अर सुनो, शब्द भगत कबीर साहब का है, उस शब्द की व्याख्या गुरु अमरदास कर रहे हैं। जो व्याख्या विच कह रहा, क्या जाना कि मरेंगे, कैसा मरना होए, जेकर स्थाई मनो ना विसरे ता सहला मरना होए, मरने ते जगत डरे, जीविया लोड़ा सब कोए, गुर प्रसादी जीवित मरे, हुक्मे बूझे सोए, नानक ऐसी मरनी जो मरे ता साध जीवन हो। देखो मैं फिर अर्ज की थी, टीका कर हो सकता अर्थ कोई होर कर जाता, ऐसी मरनी दे असी खौमे नाल भी जोड़ दे। हुण उस सलोक दी ओ मरनी केड़ी है, जेड़ा जिउंदे जी आपा भाव तो मर जांदा। एक दो होर बेनतियां सुन, कबीर साहब दा एक सलोक है जी, कबीर मेहंदी करके कालिया, आप पिसाए पिसाए, तै तै बात ना पुछिया, कबू ना लाई पाए। फिर बेनती जी, भगत जी कहिंदे ने अपने आप नूं इस तरह मैं मारन दा यतन कीता कि जिवें मेहंदी पी दित्ती जांदी। ते संगत जी खास करके आप सूझवान बाणी दे काफी ज्ञाता बैठे हो, ते सच है ना हंकार च नहीं कहिंदा, जदों बाणी नूं समझण वाला सामने बैठा होवे ते बाणी होवे कंठ, याद रखियो उदों कथा वाकई नवीं जन्मी। साखी मैं हर साल कहिंदा, साखी सौ सुनाई जा सकती, ताकि शिंगारी जा सकती। ते कई बार असी मन घड़त चीज नूं भी इस तरह पेश करने आ, मुख झूठ बभूकम सारंग सार दर्थ लोया। महाराज कहिंदे कई बार बुलारा इहो जिहा झूठ शिंगार के पेश करदा है लोया, उहदे बोलण दी कला इहो जिही, उह लोहे नूं भी सोने दे भाव विच चला जांदा। मेरी अर्ज हुण आ जिहड़ा बचन है कि कबीर मैदी करके ढालिया, मेहदी की तरह अपने आप नूं पी दिता, कमाई कीती, आप पिसाए पिसाए, तै सह बात ना पुछिया, कबू ना लाई पाए। इहदा मतलब यह नहीं कि सलोक अधूरा है, इहदा मतलब यह नहीं कि कोई गलती है, नहीं प्यारियो, जो भगत जी ने इहदे च रमई दसी। मेरी फिर बेनती है, कबीर साहब बनारस च होए, धन गुरु अमरदास महाराज पिंड बासर के ने, कबीर साहब दे शब्द दी सदी बाद इस सलोक दी इन्नी उच्ची सुरत ही व्याख्या कर रही है कि भगत कबीर साहब कहना की जांदे। फिर अर्ज सीधे अर्थ ने कि मेहंदी दी तरह अपने आप नूं पी दिता, आप दा अर्थ है अपना आप। पर वाहिगुरु जी कसमां, असी अपने आप नूं मेहंदी दी तरह बरी कर दिता, तू तां साडी कदी वास ही नहीं पुछी, कादा अपना अपना पीना होया, कादी कमाई हुई, तू कदी चरणा नाल ते लाए। फिर सुनो, ये नहीं कि भगत कबीर साहब कुछ गलत कह रहे, ऐसे बात ना पुछिया, कबू ना लाई पाए, क्या साड़ी बात ही नहीं पुछी। अगे फिर महाराज कहिंदे आ कि कबीर साहब दसना चाहते आ, कबीर मेहंदी करके रखिया, तो सो नदर करे, क्योंकि कमाई नूं भी भाग तां लगदा है जे उहदी नदर होवे। फिर सुनियो, अपने उद्यम नाल, अपने जतना नाल, जे आपां यतन करिए भी अपने उद्यम नाल पार हो जांगे, सब तो वड्डा झूठ है, अपना उद्यम भी तां होवेगा जे उहदी किरपा होवेगी, उहदी नदर तो बिना उद्यम भी नहीं हो सकदा, उहदी नदर तो बिना कीती हुई कमाई नूं भाग नहीं लग। महाराज सच्चे पातशाह जी ने कहा, कबीर मेहंदी करके रखिया, होशो नदर करे, आपे पीसै। फिर सुनियो, उत्थे सी आप पिसाए पिसाए, अपना पी दिता, मता ये चहंगता आ जाए कि कबीर साहब च नहीं, मैं सच कहां, क्योंकि उन्हां दी तां जिन्ना कबीर साहब ते नामदेव ने अपनी, भगत नामदेव जी ने अपनी अभेदता का जिक्र किया, बाकी भगतां ने घट किया। तुसीं देखो, नामे नारायण नाही भेद, एक कैदनाब तो जाए चढ़े सिंघासन, मिले हैं सारंग पानी, राम कबीरा एक पै है। ये कोई होर नहीं कह रहा, भगत जी कह रहा, राम कबीरा एक पै को न सके पछानी, तन तन संग कबीरा बिगड़ियो, हो कबीर राम हो निबरियो। अपने बारे कह रहे हो, इथो तक शब्द कबीर, तू तू करता तू हुआ, मुझ में रहा ना हूं, जब आपा परका मिट गया, जत देखूं तत तू। ਹੁਣ ਮੇਰੀ ਬੇਨਤੀ ਹੈ, ਕਬੀਰ ਸਾਹਿਬ ਨੇ ਜਿਉਂਦੇ ਜੀ ਆਪਣੀ ਅਭੇਤਾ ਦਾ ਜ਼ਿਕਰ ਕੀਤਾ, ਸ਼ਾਇਦ ਇਹਨਾਂ ਦਿਨਾਂ 'ਚ ਸਲੋਕਾਂ ਵਿੱਚ ਆ ਜਾਏ, ਪਰ ਇੱਥੇ ਇਹ ਨਹੀਂ ਕਿ ਉਹ ਕੋਈ ਹੋਮੇ 'ਚ ਕਹਿ ਰਿਹਾ। ਉਹਨਾਂ ਨੇ ਰਮਜ ਪਾ ਦਿੱਤੀ, ਕਬੀਰ ਮਹਿੰਦੀ ਕਰਕੇ ਘਾਲਿਆ, ਆਪ ਪਿਸਾਏ ਪਿਸਾਏ, ਤੈਸੈ ਬਾਤ ਨਾ ਪੁੱਛਿਆ, ਕਬੂ ਨਾ ਲਾਈ ਭਾਏ। ਉਦਾਹਰਨ ਮਹਿੰਦੀ ਦੀ, ਇਹਦਾ ਮਤਲਬ ਕਮਾਈ ਬੜੀ ਕੀਤੀ, ਆਪਣਾ ਆਪ ਘਾਲ ਕਮਾਇਆ। ਪਰ ਇੱਥੇ ਗੁਰੂ ਅਮਰਦਾਸ ਵਿਆਖਿਆ ਕਰਦੇ ਆ, ਭਾਈ ਸਿੱਖੋ, ਆਪਣੀ ਕਮਾਈ, ਆਪਣੀ ਘਾਲਣਾ, ਆਪਣੀ ਸੇਵਾ, ਜਿੰਨਾ ਮਰਜ਼ੀ ਉੱਦਮ ਕਰ ਲਓ, ਜਿੰਨੀ ਦੇਰ ਤੱਕ ਨਦਰ ਤੇ ਕਿਰਪਾ ਨਹੀਂ ਵਰਤਦੀ, ਉਸ ਕਮਾਈ ਨੂੰ ਰਸ ਨਹੀਂ ਜੇ ਭਰ। ਫਿਰ ਅਰਜਹ ਮਹਾਰਾਜ ਜੀ ਨੇ ਕਿਹਾ, ਨਾਨਕ ਮਹਿੰਦੀ ਕਰਕੇ ਰੱਖਿਆ, ਤੋਸ਼ੋ ਨਦਰ ਕਰੇ, ਆਪੇ ਪੀਸੈ, ਆਪੇ ਘਸੈ, ਆਪੇ ਹੀ ਲਾਏ ਲਾਏ। ਵਾਹਿਗੁਰੂ ਇਸ ਕਮਾਈ ਨੂੰ ਆਪੇ ਪੀਸੇ, ਮੈਂ ਨਹੀਂ ਪੀਸਿਆ। ਫਿਰ ਬੇਨਤੀ ਕਰ, ਅਸਲ 'ਚ ਉਹ ਰਮਜ ਜਿਹੜੀ ਸੀ ਉਹਨੂੰ ਗੁਰੂ ਅਮਰਦਾਸ ਖੋਲ ਰਿਹਾ, ਵੀ ਅਸੀਂ ਨਹੀਂ ਪੀਸਿਆ, ਉਹਨੇ ਕਮਾਈ ਕਰਾਈ। ਮਹਿੰਦੀ ਦੀ ਜਿਵੇਂ ਉਦਾਹਰਨ ਹੈ, ਆਪੇ ਪੀਸੈ, ਆਪੇ ਘਸੈ, ਆਪੇ ਹੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵ ਹੈ ਧੰਦੇ। ਮੈਂ ਸਿਰਫ ਥੋੜੀਆਂ ਜਿਹੀਆਂ ਉਦਾਹਰਨਾਂ ਇਸ ਕਰਕੇ ਦਿੱਤੀਆਂ ਨੇ ਜੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦਾਂ ਦੀ ਆਪਸੀ ਕਿੰਨੀ ਕੁ ਸਾਂਝ। ਜਿਹੜਾ ਸ਼ਬਦ ਹੁਣ ਭਾਈ ਸਾਹਿਬ ਨੇ ਪੜ੍ਹਿਆ, ਅਸੀਂ ਸਾਰਿਆਂ ਸੁਣਿਆ, ਸ਼ਬਦ ਹੈ ਰਾਗ ਆਸਾ ਦਾ, 12ਵਾਂ ਸ਼ਬਦ ਰਾਗ ਆਸਾ। ਮਹਾਰਾਜ ਜੀ ਨੇ ਭਗਤ ਬਾਣੀ 'ਚ ਸਤਿਗੁਰੂ ਜੀ ਬਚਨ ਕਰਦੇ ਆ ਕਿ ਸੁੱਤ ਅਪਰਾਧ ਕਰਤ ਹੈ ਜੇਤੇ। ਸੁੱਤ ਦਾ ਅਰਥ ਆਪਾਂ ਸਾਰੇ ਜਾਣਦੇ ਹਾਂ, ਵੈਸੇ ਭੰਗ ਉੱਤੇ ਅਰਥ ਆ ਰਹੇ ਸੀ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖ ਸਥਿਤੇ। ਪੁੱਤਰ ਜਿੰਨੇ ਮਰਜ਼ੀ ਗੁਨਾਹ ਕਰੇ, ਸੁੱਤ ਅਪਰਾਧ, ਅਪਰਾਧ ਅਰਥ ਆਪਾਂ ਸਮਝਿਆ ਗਲਤੀਆਂ, ਗਲਤੀ ਕਰਨੀ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੇਤਨਾ ਰਾਖ ਸਥਿਤੇ। ਜਨਨੀ ਦਾ ਲਫ਼ਜ਼ੀ ਅਰਥ ਹੁੰਦਾ ਹੈ ਜਨਮ ਦੇਣ ਵਾਲੀ, ਜਨਨੀ ਦਾ ਅਰਥ ਜਿਹਨੇ ਜਣਿਆ ਹੈ। ਸੁੱਤ ਅਪਰਾਧ ਪੁੱਤਰ ਗਲਤੀਆਂ ਕਰ ਰਿਹਾ, ਜਿੰਨੇ ਮਰਜ਼ੀ ਗੁਨਾਹ ਕਰ ਲੈ, ਜਨਨੀ ਚੇਤਨਾ ਰਾਤ ਸਥਿਤੇ। ਪਰਮਾਤਮਾ ਨੇ ਜਨਮ ਦੇਣ ਵਾਲੀ ਮਾਂ ਐਸੀ ਬਣਾਈ ਹੈ ਜਿਹੜੀ ਪੁੱਤਰ ਦੇ ਗੁਨਾਹਾਂ ਨੂੰ ਕਦੀ ਚੇਤੇ ਨਹੀਂ ਕਰਦੀ। ਮੈਂ ਥੋੜ੍ਹੀ ਜਿਹੀ ਬੇਨਤੀ ਕਰਨੀ, ਅਸੀਂ ਉਸ ਦਿਨ ਵੀ ਗੱਲ ਕਰ ਰਹੇ ਸਾਂ, ਮਾਂ ਸ਼ਬਦ ਬੜਾ ਇੱਥੇ ਭਗਤ ਜੀ ਨੇ ਦੋ ਵਾਰੀ ਵਰਤਿਆ, ਇੱਕ ਵਾਰੀ ਜਨਨੀ ਵਰਤਿਆ, ਇੱਕ ਵਾਰੀ ਮਾਇਆ ਵਰਤਿਆ। ਜੇ ਪਾਠ ਹੈ, ਤੁਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੇਤਨਾ ਰਾਖ ਸਥਿਤੇ। ਰਾਮਈਆ, ਮਾਂ ਕਦੀ ਪੁੱਤਰ ਦੇ ਗੁਨਾਹ ਚੇਤੇ ਨਹੀਂ ਰੱਖਦੀ। ਕਿਵਾਂ ਕਰਦੇ ਹੋ, ਨਿਆਣੇ ਜ਼ਰੂਰ ਚਿਤਾਰਨ ਲੱਗ ਪੈਂਦੇ ਆ, ਅਸੀਂ ਤੁਹਾਡੇ ਲਈ ਆਹ ਕੁਝ ਕੀਤਾ, ਪਰ ਮਾਂ ਕਦੀ ਨਹੀਂ ਚਿਤਾਰਦੀ, ਬੱਚਾ ਮੈਂ ਤੇਰੀ ਖਾਤਰ ਕੀ ਕੀਤਾ। ਤੁਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੇਤਨਾ ਰਾਖ ਸਥਿਤੇ। ਰਾਮਈਆ, ਥੋੜੇ ਆਪਾਂ ਅਖਰੀ ਅਰਥ ਕਰ ਲਈਏ, ਇਹਦਾ ਅਰਥ ਤੇ ਸੋਹਣੇ ਰਾਮ ਜੀ, ਵਾਹਿਗੁਰੂ ਜੀ। ਰਾਮਈਆ ਹਉ ਬਾਰਿਕ ਤੇਰਾ, ਬਾਰਿਕ ਦਾ ਅਰਥ ਬੱਚਾ, ਮੈਂ ਤੇਰਾ ਬੱਚਾ ਹਾਂ, ਕਾਹੇ ਨਾ ਖੰਡਸ, ਕਿਉਂ ਨਹੀਂ ਨਾਸ਼ ਕਰੇਗਾ। ਖੰਡਸ ਦਾ ਅਰਥ ਹੁੰਦਾ ਖੰਡ ਕਰਨਾ, ਖਤਮ ਕਰਨਾ, ਨਾਸ਼ ਕਰ ਦੇਣਾ। ਕਾਹੇ ਨਾ ਖੰਡਸ ਅਵਗਨ, ਇੱਥੇ ਪਾਠ ਤੇ ਜ਼ਰੂਰ ਰੱਖਿਓ ਯਾਦ, ਕਿਉਂਕਿ ਬਾਣੀ 'ਚ ਅਵਗਣ ਵੀ ਆਇਆ ਤੇ ਅਵਗੁਣ ਵੀ ਆਇਆ ਤੇ ਔਗੁਣ ਵੀ ਆਇਆ। ਇੱਥੇ ਜਿਹੜਾ ਮਹਾਰਾਜ ਜੀ ਨੇ ਪਾਠ ਬਖਸ਼ ਕੀਤੀ ਨਾ ਜੀ, ਕਿ ਨਾਣੇ ਨਾਲ ਨਹੀਂ ਨੰਨੇ ਨਾਲ ਹੈ ਅਵਗਨ। ਰਾਮਈਆ ਹੋ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗਨ ਮੇਰਾ, ਸੋਹਣੇ ਵਾਹਿਗੁਰੂ ਮੈਂ ਤੇਰਾ ਬੱਚਾ ਕਾ, ਤੂੰ ਮਾਂ ਹੈ, ਮੇਰੀ ਮਾਂ ਮੇਰੇ ਔਗਣ ਕਿਉਂ ਨਹੀਂ ਮਾਫ਼ ਕਰੇ। ਅਗਲੇ 'ਚ ਬਚਨ, ਇਹ ਅਤ ਕਰੋਪ ਕਰੇ ਕਰ ਧਾਇਆ। ਜੇ ਕਿਤੇ ਜ਼ਿੰਦਗੀ 'ਚ ਇਹੋ ਜਿਹਾ ਸਮਾਂ ਬਣਦਾ, ਨਾਣਾ ਜਿਹੜਾ ਉਹ ਅੱਤ ਚੁੱਕ ਲੈ ਜਾਂ ਗੁੱਸੇ 'ਚ ਆ ਜਾਏ, ਉਂਝ ਵੈਸੇ ਦੇ ਅਰਥ ਵਿਦਵਾਨਾਂ ਨੇ ਦੋ ਤਰੀਕਿਆਂ ਨਾਲ ਕੀਤੇ। ਫਿਰ ਸੁਣੋ, ਜੇ ਅਤ ਕਰੋਪ ਕਰੇ ਕਰ ਧਾਇਆ, ਕੁਝ ਵਿਦਵਾਨ ਕਹਿੰਦੇ ਨੇ ਜੇ ਮੂਰਖ ਬੱਚਾ ਗੁੱਸੇ 'ਚ ਆ ਕੇ ਆਪਣੀ ਮਾਂ ਨੂੰ ਮਾਰਨ ਵਾਸਤੇ ਤੁਰ ਪਵੇ, ਤੇ ਕਲਯੁਗ ਦੇ ਸਮੇਂ 'ਚ ਕੁਝ ਵਾਪਰ ਰਿਹਾ। ਜੇ ਅਤ ਕਰੋਪ ਕਰੇ ਕਰ ਧਾਇਆ, ਜੇ ਗੁੱਸੇ 'ਚ ਆ ਕੇ ਧਾਇਆ ਦਰ ਤੇ ਦੌੜ ਕੇ ਮਾਂ ਨੂੰ ਮਾਰਨ ਪੈ ਜਾਏ। ਪਰ ਕੁਛ ਵਿਦਵਾਨਾਂ ਨੇ ਅਰਥ ਕੀਤਾ, ਜੇ ਬੱਚਾ ਗੁੱਸੇ 'ਚ ਆ ਕੇ ਆਪਣੀ ਮਾਂ ਦਾ ਘਰ ਛੱਡ ਕੇ ਬਾਹਰ ਚੱਲ। ਪਰ ਜਿਹੜਾ ਆਹ ਅਰਥ ਹੈ ਨਾ, ਜੇ ਮੂਰਖਤਾਈ ਵਾਲਾ ਗੁੱਸੇ 'ਚ ਬੋਲਣਾ ਜਾਂ ਹੱਥ ਚੁੱਕਣਾ, ਇਹ ਹੈ ਜੇ ਅਤ ਕਰੋਪ ਕਰੇ ਕਰ ਧਾਇਆ, ਆਪਕੀ ਚੇਤਨਾ ਰਾਤ ਸਮਾਇਆ। ਮਾਂ ਸੱਚੀ ਜੇ ਬੱਚਾ ਅੱਗੋ ਹੱਥ ਵੀ ਚੁੱਕ ਲੈ, ਵੈਸੇ ਚੁੱਕਣਾ ਨਹੀਂ ਚਾਹੀਦਾ, ਇਹ ਬਜ਼ਰ ਪਾਪ ਹੈ, ਜੇ ਬੱਚਾ ਕਿਤੇ ਹੱਥ ਵੀ ਚੁੱਕ ਲੈ ਨਾ ਜੀ, ਮਾਂ ਦੀ ਮਮਤਾ ਐਸੀ ਹੈ ਉਹ ਸੱਟ ਖਾ ਕੇ ਵੀ ਆਪਣੇ ਬੱਚੇ ਦਾ ਭਲਾ ਹੀ ਮੰਗਦੀ। ਜੇ ਅਤ ਕਰੋਪ ਕਰੇ ਕਰਤਾਇਆ ਤਾਂ ਪੀ ਚੀਤ ਨਾ ਰਾਖਸ ਮਾਇਆ ਅੱਗੇ ਚਿੰਤ ਭਵਨ ਚਿੰਤਾ ਭਵਨ ਦਾ ਲਫ਼ਜ਼ ਦੀ ਅਰਥ ਘਰ ਕੀਤਾ ਹੈ, ਪਰ ਪੁਰਾਤਨ ਵਿਦਵਾਨਾਂ ਨੇ ਇਹਦਾ ਅਰਥ ਘੁੰਮਣ ਕੇ ਨਹੀਂ ਕੀਤਾ ਸੀ। ਜਿਵੇਂ ਪਾਣੀ ਚ ਘੁੰਮਣ ਕੇ ਨਹੀਂ ਪੈ ਜਾਂਦੀ, ਟਿਕਾ ਕੋਈ ਨਹੀਂ। ਕਹਿੰਦੇ ਵਾਹਿਗੁਰੂ ਜੀ ਕੀਤੇ ਹੋਏ ਪਾਪਾਂ ਕਰਕੇ ਚਿੰਤਾ ਦੀ ਘੁੰਮਣ ਘੇਰੀ ਚ ਪਏ ਆ। ਜਿਉਂ ਜਿਉਂ ਬੰਦੇ ਦੀ ਉਮਰ ਢਲਦੀ ਖਿਮਾ ਕਰਿਓ, ਅੰਦਰ ਜਾਗਦਾ ਹੈ, ਸਾਹਮਣੇ ਮੌਤ ਦਿਸਦੀ ਏ, ਕਿਉਂ ਤੂੰ ਬੰਦੇ ਨੇ ਜਿੰਨੇ ਕੁ ਪਾਪ ਕੀਤੇ ਨਾ, ਸੱਚ ਇਵੇਂ ਸੌਂਦਿਆਂ ਜਾਗਦਿਆਂ ਉੱਠਦਿਆਂ ਇਹਦੇ ਚਿੰਤਨ ਵਿੱਚ ਆਉਣੇ ਸ਼ੁਰੂ ਹੋ ਜਾਣ। ਇੱਥੇ ਭਗਤ ਜੀ ਕਹਿ ਰਹੇ ਚਿੰਤ ਭਵਨ ਮਨ ਪਰਿਓ ਹਮਾਰਾ, ਕਿ ਵਾਹਿਗੁਰੂ ਜੀ ਚਿੰਤਾ ਦੇ ਭਵਨ ਵਿੱਚ, ਚਿੰਤਾ ਦਾ ਘਰ ਵੀ ਅਰ ਭਵਨ ਦਾ ਘਰ ਕੀਤਾ, ਚਿੰਤਾ ਦੇ ਭਵਨ ਵਿੱਚ ਮੇਰਾ ਮਨ ਪੈ ਗਿਆ ਹੈ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਇਸ ਘੁੰਮਣ ਘੇਰੀ ਚੋਂ, ਇਸ ਚਿੰਤਾ ਦੇ ਘਰ ਚੋਂ, ਤੇਰੇ ਨਾਮ ਤੋਂ ਬਿਨਾ ਮੈਨੂੰ ਕਿਸੇ ਨਿਕਲ। ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਅਗਲਾ ਬਚਨ, ਇਹ ਸਤਿਗੁਰੂ ਵਾਹਿਗੁਰੂ ਜੀ ਕਿਰਪਾ ਕਰੋ ਦੇਹ ਬੇਮਲ ਮਤ, ਫਿਰ ਅਰਸ਼ ਨੂੰ ਮਲ ਬੇਮਲ, ਬੇ ਦਾ ਅਰਥ ਹੁੰਦਾ ਰਹਿਤ, ਦੇਹ ਬੇਮਲ ਮਤ, ਹੇ ਵਾਹਿਗੁਰੂ ਜੀ ਮੈਨੂੰ ਬੱਚੇ ਨੂੰ ਚੰਗੀ ਮਤ ਦਿਓ, ਮੈਲ ਤੋਂ ਰਹਿਤ ਵਾਲੀ ਮਤ ਦਿਓ, ਸੁਮਤ ਦਿਓ। ਦੇਹ ਬੇਮਲ ਮਤ ਸਦਾ ਸਰੀਰਾ, ਮੇਰੇ ਸਰੀਰ ਨੂੰ ਸਦੀਵ ਕਾਲ ਵਾਸਤੇ ਚੰਗੀ ਬੁੱਧੀ ਦਿਓ, ਚੰਗੀ ਮਤ ਦਿਓ। ਤੇ ਅਗਲਾ ਬਚਨ, ਸਹਿਜ ਸਹਿਜ ਗੁਣ ਰਵੈ ਕਬੀਰਾ, ਸਹਿਜ ਅਵਸਥਾ ਵਿੱਚ ਟੇਕ ਕੇ, ਸਹਿਜ ਵਿੱਚ ਟੋਕੇ, ਕਬੀਰ ਸਾਹਿਬ ਕਹਿੰਦੇ ਆ ਮੈਂ ਤੇਰੇ ਗੁਣਾਂ ਨੂੰ ਗਾਸ। ਇਹ ਸ਼ਬਦ ਭਾਈ ਸਾਹਿਬ ਨੇ ਸਰਵਣ ਕਰਾਇਆ। ਆਓ ਥੋੜੀਆਂ ਜਿਹੀਆਂ ਮੇਰੀਆਂ ਬੇਨਤੀਆਂ ਧਿਆਨ ਨਾਲ ਸੁਣਿਓ, ਸਮੇਂ ਚ ਰਹਿ ਕੇ ਇਸ ਦੀ ਵਿਆਖਿਆ ਮਰਜ਼ ਕੀਤੀ। ਗੁਰੂ ਗ੍ਰੰਥ ਸਾਹਿਬ ਚ ਜਿਹੜੇ ਰਿਸ਼ਤੇ ਮੋਹ ਭਰੇ ਤੇ ਝੂਠੇ ਦੱਸੇ ਆ ਨਾ, ਮੇਰੇ ਗੁਰੂ ਨੇ ਜਦੋਂ ਪਿਆਰ ਕਰਨ ਦੀ ਇਜਾਜ਼ਤ ਦਿੱਤੀ, ਉਹਨਾਂ ਰਿਸ਼ਤਿਆਂ ਦੀਆਂ ਉਦਾਹਰਨਾਂ ਵਾ ਜਿਹੜੇ ਸੱਚ ਹੈ। ਹੁਣ ਰਿਸ਼ਤਾ ਮਾਂ ਤੇ ਪੁੱਤਰ ਦਾ ਸਦੀਵੀ ਥੋੜਾ। ਗੁਰਬਾਣੀ ਨੇ ਇੱਕ ਪਾਸੇ ਬਚਨ ਕਿਹਾ, ਜਨਨ ਪਿਤਾ ਲੋਕ ਸਤਬੰਧਤਾ ਕੋਏ ਨਾ, ਕਿਸ ਕੀ ਧਰਿਆ, ਮਿੱਥਿਆ ਦੱਸਿਆ ਨਾ, ਕੀ ਮਾਂ ਕੀ ਪੁੱਤਰ ਕੀ ਭਰਾ, ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗ, ਕੀ ਨਾ ਭਰਾ ਨਾ ਭੈਣ ਨਾ ਕੋਈ ਵੀ ਸਾਥ ਨਿਭਣ ਵਾਲਾ ਨਹੀਂ। ਜਿਸ ਰਸਤੇ ਨੂੰ ਕੂੜਾ ਦੱਸਿਆ, ਝੂਠਾ ਦੱਸਿਆ, ਪਰ ਮੈਂ ਕਬੀਰਾ ਰਾਮ ਨੂੰ ਨਾ ਉਸ ਰਿਸ਼ਤੇ ਹੋਏ ਝੂਠੇ ਰਸਤੇ ਨੂੰ ਹੀ, ਰਿਸ਼ਤੇ ਨੂੰ ਹੀ ਪੋਜ਼ਿਟਿਵਿਟੀ ਵਿੱਚ ਲੈ ਕੇ ਗੁਰਦੇਵ ਨੇ ਕਿਹਾ ਕਿ ਜਿਵੇਂ ਸੰਸਾਰੀ ਤੌਰ ਤੇ ਰਿਸ਼ਤਿਆਂ ਦੇ ਸੁਭਾਅ ਨੇ ਕਿ ਤੇ ਰੱਖੀ ਤੈਨੂੰ ਸਮਝਾਉਣ ਵਾਸਤੇ, ਇਸ ਤਰ੍ਹਾਂ ਮੇਰੇ ਵਾਹਿਗੁਰੂ ਜੀ ਦਾ ਸੁਭਾਅ। ਅੱਜ ਫਿਰ ਸੁਣਿਓ, ਸੁਣ ਦੇਖੋ, ਆਪਣਾ ਭਾਵ ਬਣਾਉਣਾ ਪੈਂਦਾ ਜੀ। ਹੁਣ ਗੁਰਬਾਣੀ ਪਰਮਾਤਮਾ ਦਾ ਰੂਪ ਰੰਗ ਵੀ ਹੈ, ਉਹ ਮੇਲ ਹੈ ਕਿ ਫੀ ਮੇਲ ਹੈ ਸਾਨੂੰ ਪਤਾ ਹੈ, ਉਸ ਦਾ ਕੁਛ ਨਹੀਂ ਰੂਪ ਨਾ ਰੇਖ ਨਾ ਰੰਗ, ਕਿਛ ਤਿਉਂ ਗੁਣ ਤੇ ਪ੍ਰਭ ਭਿੰਨ, ਚੱਕਰ ਚਿੰਨ ਅਰ ਵਰਣ ਜਾਤ ਅਰ ਪਾਤ ਨਹਿਨ, ਜੇ ਰੂਪ ਰੰਗ ਅਰ ਰੇਖ ਭੇਪੋ ਕਹਿ ਨਾ ਸਕਤ। ਅਸੀਂ ਇਨਸਾਨ ਕਹਿ ਰਹੇ ਹਾਂ ਪਰਮਾਤਮਾ ਤੂੰ ਮੇਰਾ ਪਿਤਾ ਹੈ, ਪਰਮਾਤਮਾ ਤੂੰ ਮੇਰੀ ਮਾਂ ਹੈ, ਪਰਮਾਤਮਾ ਤੂੰ ਮੇਰਾ ਪਤੀ ਹੈ, ਪਰਮਾਤਮਾ ਤੂੰ ਮੇਰਾ ਮਿੱਤਰ ਹੈ, ਪਰਮਾਤਮਾ ਤੂੰ ਮੇਰਾ ਮਾਲਕ ਹੈ, ਕਿਉਂਕਿ ਅਸੀਂ ਰਿਸ਼ਤੇ ਤਾਂ ਬਣਾ ਰਹੇ ਹਾਂ, ਅਸੀਂ ਮਾਨਵੀ ਜ਼ਿੰਦਗੀ ਜੀ ਰਹੇ ਹਾਂ, ਸਾਡਾ ਇਹਨਾਂ ਰਿਸ਼ਤਿਆਂ ਨਾਲ ਸੰਬੰਧ ਹੈ, ਤੇ ਜਿੱਥੇ ਕੁਛ ਵੀ ਨਹੀਂ ਪਰਮਾਤਮਾ ਤਾਂ ਉੱਥੇ ਵੀ ਹੈ ਨਾ। ਫਿਰ ਅਰਜ ਕਿ ਮਹਾਰੇ ਸੱਚੇ ਪਾਤਸ਼ਾਹ ਜੀ ਨੇ ਜਿਹੜੇ ਦੁਨਿਆਵੀ ਰਿਸ਼ਤੇ ਸਨ ਮੋਹ ਵਾਲੇ, ਉਹਨਾਂ ਨੂੰ ਵੀ ਕਰਤਾਰ ਦੇ ਪ੍ਰੇਮ ਦੇ ਵਿੱਚ ਤੋੜ ਦਿੱਤਾ। ਜਿਵੇਂ ਥੋੜੇ ਜਿਹੇ ਬਚਨ ਸੁਣਿਓ, ਮੈਂ ਅੱਜ ਮੇਰੇ ਮਨ ਸੀ ਕਿ ਕਿੱਡੇ ਕਮਾਲ ਦੀ ਬਾਤ, ਸਿਰਫ ਇੱਥੇ ਇੱਕੋ ਉਦਾਹਰਨ ਮਾਂ ਦੀ, ਮਾਂ ਦਾ ਰਿਸ਼ਤਾ ਮਾਂ ਵਰ ਸ਼ਬਦ ਸੁਣਿਓ। ਅਸੀਂ ਪਾਠ ਕਰਨੇ ਜਦੋਂ, ਉਸ ਵਕਤ ਮਾਲਕ ਤੇ ਨੌਕਰ ਦਾ ਬੜਾ ਗੂੜਾ ਰਿਸ਼ਤਾ ਸੀ। ਹਾਂਜੀ, ਗੁਰੂ ਸਾਹਿਬ ਜੀ ਨੇ ਮਾਲਕ ਤੇ ਨੌਕਰ ਦੇ ਰਿਸ਼ਤੇ ਨੂੰ ਉਘਾੜ ਦਿੱਤਾ। ਜੇ ਨੌਕਰ ਵਫਾਦਾਰ ਹੈ ਤੇ ਮਾਲਕ ਉਹਦੇ ਘਰ ਨੂੰ ਭਰਦਾ ਹੈ, ਤੇ ਗੁਰਦੇਵ ਨੇ ਮਾਲਕ ਤੇ ਨੌਕਰ ਦੀ ਜ਼ਿੰਦਗੀ ਨੂੰ ਰੱਬ ਵਾਲੇ ਪੈਸੇ ਲੈਣੇ। ਚਾਕਰ ਲੱਗੇ ਚਾਕਰੀ, ਜੇ ਚੱਲੇ ਹੈ ਤਾਂ ਨੌਕਰ ਬੰਦਾ ਹੀ ਨਾ, ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ, ਦੂਣਾ ਖਾਏ। ਆਪਣੀ ਤਨਖਾਹ ਵਜ਼ੀਫੇ ਤੋਂ ਵੱਧ ਉਹਨੂੰ ਮਿਲਦਾ ਜਿਹੜਾ ਚਾਕਰ ਮਾਲਕ ਦੀ ਰਜ਼ਾ ਚੱਲਦਾ। ਗੁਲਾਮ ਸ਼ਬਦ ਬੜਾ ਭੈੜਾ ਜੀ, ਰੱਬ ਕਰੇ ਗੁਲਾਮੀ ਕਿਸੇ ਨੂੰ ਮਿਲੇ ਨਾ, ਪਰ ਗੁਰੂ ਗ੍ਰੰਥ ਸਾਹਿਬ ਨੇ ਗੁਲਾਮ ਸ਼ਬਦ ਦੇ ਵੀ ਅਰਥ ਪੋਜ਼ਿਟਿਵ ਕਰ ਦਿੱਤੇ। ਤੁਸੀਂ ਇੱਕ ਪਾਠ ਕਬੀਰ ਸਾਹਿਬ ਜੀ ਦਾ ਕਰਦੇ ਹੋ, ਗੁਰਮਾਨ ਤੇਰਾ ਤੇਰਾ ਉੱਪਰ ਫਿਰ ਨਾ ਕਰਤ ਵਿਚਾਰ, ਤੂੰ ਹੀ ਦਰਿਆ ਤੂੰ ਹੀ ਕਰਿਆ ਤੁਝ ਤੇ ਨਿਸਤਾਰ, ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਸ ਧਰੋ ਕੇ ਪਿਆਰ, ਨਾਮ ਤੇਰਾ ਆਧਾਰ ਮੇਰਾ ਜਿਉਂ ਫੂਲ ਚ ਹੀ ਹੈ ਨਾਰ, ਕਹਿ ਕਬੀਰ ਗੁਲਾਮ ਘਰ ਦਾ ਜੀ ਆਏ ਭਾਵੇਂ। ਪਰ ਫਿਰ ਮੇਰੀ ਬੇਨਤੀ ਸੁਣਿਓ, ਗੁਲਾਮ ਗੁਲਾਮੀ ਦੇ ਭਗਤ ਕਬੀਰ ਸਾਹਿਬ ਵਿਰੋਧ ਨੇ, ਉਹ ਬ੍ਰਾਹਮਣ ਦੀ ਗੁਲਾਮੀ ਨੀ ਕਬੂਲਦੇ, ਇੱਥੋਂ ਤੱਕ ਕਿ ਰਾਜੇ ਦੀ ਗੁਲਾਮੀ ਨੀ ਕਬੂਲਦੇ। ਉਹ ਕਹਿੰਦੇ ਤੂੰ ਹਰ ਸਮਾਨ ਨੀ ਰਾਜਾ, ਇਹ ਭੂਗਤ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ, ਤੂੰ ਹਰ ਸਮਾਨ ਨੀ ਰਾਜਾ, ਇਹ ਭੂਗਤ ਸਭ ਦਿਵਸ ਚਾਰ ਕੇ ਝੂਠੇ ਕਰ ਦਿਵਾਜਾ। ਪਰ ਉਸ ਚੀਜ਼ ਨੂੰ ਜਿਹੜੀ ਗੁਲਾਮੀ ਸੀ, ਫਿਰ ਬੇਨਤੀ ਸੁਣੋ, ਬੰਦੇ ਦਾ ਗੁਲਾਮ ਬਣਨ ਦੀ ਥਾਂ ਕਹਿੰਦੇ ਇਹਨਾਂ ਤੂੰ ਰੱਬ ਦਾ ਗੁਲਾਮ ਬਣ ਜਾ ਤੇ ਪਾਤਸ਼ਾਹ ਬਣ ਜਾ। ਫਿਰ ਅਰਜਾ ਦੇਖੋ, ਨੌਕਰ ਤੇ ਗੁਲਾਮ ਸ਼ਬਦ। ਇਸ ਤੋਂ ਅਗਲੀ ਬੇਨਤੀ, ਪਤੀ ਤੇ ਪਤਨੀ ਦਾ ਰਿਸ਼ਤਾ ਹੈ ਜਿਹਨੂੰ ਆਪਾਂ ਬਾਣੀ ਬਹੁਤ ਵਾਰੀ ਪੜ੍ਹਨੇ, ਆਪ ਸਭ ਨੂੰ ਪਤਾ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਲ ਸ਼ਤਾਬਦੀ ਆ ਰਹੀ, ਸ਼ਹਾਦਤ 350 ਸਾਲ ਆ, ਅਸੀਂ ਸਾਰੇ ਪੜ੍ਹਨੇ। ਘਰ ਕੀ ਨਾਰ ਬਹੁਤ ਹਿੱਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਕਿਆ ਵੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੂ। ਇਹਦਾ ਮਤਲਬ ਮਿੱਥਿਆ ਦੱਸਿਆ ਕਿ ਜਿਸ ਨੂੰ ਘਰ ਵਾਲੀ ਕਹਿੰਦਾ, ਪਤਨੀ ਕਹਿੰਦਾ, ਜਿਹੜੀ ਅੱਤ ਦੀ ਪਿਆਰ ਕਰਦੀ, ਜਿੱਦਣ ਮੌਤ ਹੋਈ ਉਹਨੇ ਕਹਿ ਦੇਣਾ ਪ੍ਰੇਤ ਮਰ ਗਿਆ, ਝੂਠਾ ਰਿਸ਼ਤਾ। ਪਰ ਗੁਰਮੁਖੋ ਯਾਦ ਰੱਖੋ, ਇਸ ਰਿਸ਼ਤੇ ਨੂੰ ਰੱਬ ਵਿੱਚ ਬਦਲ ਦੋ ਪਿਆਰ। ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਆਹ ਕਰਾਏ ਤੇ ਆਹ ਕਰੀ ਸ਼ਿੰਗਾਰ, ਜਾਂ ਤਿਸ ਭਾਵੈ ਤਾਂ ਕਰੈ ਭੋਗ, ਤਨ ਮਨ ਸਾਚੇ ਸਾਹਿਬ ਯੁਗ ਧੰਨ ਗੁਰੂ ਅਮਰਦਾਸ। ਇੱਕ ਸ਼ਬਦ ਹੈ ਮੈਂ ਬੌਰੀ, ਮੈਂ ਤਾਂ ਬੇਨਤੀ ਕਰ ਰਿਹਾ ਵੀ ਬਰੀਕੀ ਨਾਲ ਆਪਾਂ ਬਾਣੀ ਦੇਖੀਏ, ਜਿਹੜੇ ਮਿੱਥਿਆ ਰਿਸ਼ਤੇ ਨੇ, ਮੋਹ ਵਾਲੇ ਰਿਸ਼ਤੇ ਨੇ, ਗੁਰਦੇਵ ਨੇ ਉਹਨਾਂ ਨੂੰ ਵੀ ਸੱਚ ਬਦਲ ਕੇ ਰੱਖ ਦਿੱਤਾ। ਮਹਾਰਾਜ ਨੇ ਕਿਹਾ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ, ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਨੋਕ, ਮੇਰੀ ਬੇਨਤੀ। ਭਗਤ ਨਾਮ ਦੇ ਵੀ ਸ਼ਬਦ ਹੁਣੇ ਮਰਜ਼ ਕੀਤੀ, ਬੰਦਾ ਆਪ ਗੁਲਾਮ ਹੋਵੇ, ਮਾਂ ਬਾਪ ਗੁਲਾਮੀ ਕਰਦੇ ਰਹੇ, ਇੱਕਦਮ ਅਣਖ ਪੈਦਾ ਹੁੰਦੀ ਹੈ ਯਾਰ, ਮਾਂ ਪਿਓ ਵੀ ਗੁਲਾਮ, ਅਸੀਂ ਵੀ ਗੁਲਾਮ। ਪਰ ਗੁਰਦੇਵ ਨੇ ਸੰਸਾਰ ਦੀ ਗੁਲਾਮੀ ਨੂੰ ਖਤਮ ਕਰਕੇ ਉਸ ਗੁਲਾਮੀ ਨੂੰ ਕਰਤਾਰ ਨਾਲ ਜੋੜ ਦਿੱਤਾ। ਮੁੱਲ ਖਰੀਦੀ ਲਾਲਾ ਗੋਲਾ, ਲਾਲਾ ਸ਼ਬਦ ਦਰ ਕੀ ਗੁਲਾਮ ਹੁੰਦਾ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨੌ ਸੁਭਾਗਾ, ਗੁਰ ਕੀ ਬਚਨੀ ਖਾਤ ਪਿਕਾਨਾ, ਜਿੱਤ ਲਾਇਆ ਤਿਤ ਲਾਗਾ, ਤੇਰੇ ਲਾਲੇ ਕਿਆ ਚਤੁਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ, ਮੇਰਾ ਹੋਂ ਲਾਲੇ ਕਾ ਜਾਏ। ਮੈਂ ਸਿਰਫ ਗੁਰਮੁਖ ਆਪ ਨੂੰ ਇਹ ਬੇਨਤੀ ਕੀਤੀ, ਆਪ ਸਹਿਜ ਪਾਠ ਕਰਦੇ ਜੋ ਭਾਈ ਸਾਹਿਬ ਕਹਿ ਰਹੇ ਸਨ, ਤੇ ਸਾਰੇ ਕਰਿਆ ਕਰੀ। ਹਰ ਸਾਲ ਮੈਂ ਅਰਜ਼ ਕਰਕੇ ਜਾਣਾ, ਆਪ ਕਰਦੇ ਵੀ ਕਿਉਂਕਿ ਸਟੇਜ ਤੇ ਜਪ ਤਾਂ ਬੰਦਗੀ ਦਾ ਕਾਫੀ ਜ਼ਿਆਦਾ ਪ੍ਰਚਾਰ ਹੁੰਦਾ। ਹੁਣ ਦੇਖੋ ਇਹ ਦੁਨਿਆਵੀ ਰਿਸ਼ਤੇ, ਇੱਕ ਹੋਰ ਬੇਨਤੀ, ਕਈ ਗੱਲਾਂ ਐਸੀਆਂ ਨੇ ਬਣ ਜਿਹੜੀਆਂ ਵਾਸ਼ਨਾ ਨਾਲ ਵੀ ਜੁੜੀਆਂ, ਉਹਨਾਂ ਵਾਸ਼ਨਾ ਮਈ ਉਦਾਹਰਨਾਂ ਨੂੰ ਵੀ ਰੂਹਾਨੀਅਤ ਨਾਲ ਜੋੜ ਦਿੱਤਾ ਜੀ। ਸਾਡੀ ਬਦਕਿਸਮਤੀ ਹੈ, ਮਨ ਨਿਰਮਲ ਹੋਵੇ, ਵਾਸ਼ਨਾ ਮਈ ਉਦਾਹਰਨ ਵੀ ਨਾਮ ਵਾਲੇ ਪਾਸੇ ਜੋੜ ਜਾਂਦੀ ਹੈ। ਜੇ ਅੰਦਰ ਵਾਲਾ ਮੈਲਾ ਹੋਵੇ ਨਾ ਜੀ, ਤੇ ਬੰਦਾ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਕਰਦਾ ਕਰਦਾ ਵੀ ਮਜ਼ਾਕ ਵਾਸ਼ਨਾ ਵੱਲ ਕਰੋ। ਜਿਵੇਂ ਤੁਸੀਂ ਇੱਕ ਪਾਠ ਕਰਦੇ ਹੋ, ਭਗਤ ਬਾਬਾ ਫਰੀਦ ਸਾਹਿਬ ਦਾ ਵਚਨ ਹੈ ਜੀ, ਅੱਜ ਨਾ ਸੁੱਤੀ ਕੰਤ ਸਿਉਂ, ਖਿਮਾ ਕਰਿਓ ਇਹਨੂੰ ਫਿਰ ਨੈਗੇਟਿਵ ਨਾ ਲੈ ਕੇ ਜਾਇਓ, ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੈ ਮੁੜ ਜਾਏ ਜਾਏ, ਪੁੱਛੋ ਦੁਹਾਕ ਨਹੀਂ ਤੁਮ ਕਿਉਂ ਰਹਿਣ ਵਿਆ। ਉਦਾਹਰਨ ਤਾਂ ਇੱਕ ਭੋਗ ਵਾਸ਼ਨਾ ਵਾਲੇ ਪਾਸੇ ਹੈ ਨਾ, ਤੇ ਗੁਰੂ ਸਾਹਿਬ ਉਹਨੂੰ ਰੂਹਾਨੀਅਤ ਨਾਲ ਜੋੜ ਰਹੇ ਆ ਕਿ ਜੇ ਅੱਜ ਕਰਤਾਰ ਦਾ ਵਸਲ ਨਹੀਂ ਮਿਲਿਆ, ਇੱਕ ਰਾਤ ਵਿਛੋੜਾ ਪੈ ਗਿਆ ਨਾ ਮੰਦਾ ਹਾਲ ਏ, ਜਿਨ੍ਹਾਂ ਦੀ ਜ਼ਬਾਨ ਤੋਂ ਕਦੀ ਵੀ ਖੁਦਾ ਨਹੀਂ ਮਿਲਿਆ, ਉਹਨਾਂ ਦੁਹਾਗਣਾ ਦਾ ਕੀ ਹਾਲ ਹੋ, ਜਿਨ੍ਹਾਂ ਨੂੰ ਪਰਮਾਤਮਾ ਕਦੀ ਯਾਦ ਨਹੀਂ ਪਏ। ਮੈਂ ਪਿਛਲੇ ਸਾਲ ਇੱਕ ਬੇਨਤੀ ਕੀਤੀ ਸੀ, ਭਗਤ ਨਾਮਦੇਵ ਦੋ ਗੱਲਾਂ ਦਾ ਜ਼ਿਕਰ ਕਰਦੇ, ਚਲੋ ਮੈਂ ਸਿਰਫ ਅੱਜ ਬਾਣੀ ਚੋਂ ਬੇਨਤੀ ਕਰ ਰਿਹਾ ਜੀ। ਉਹ ਕਹਿੰਦੇ ਆ, ਜਿਸ ਬੰਦੇ ਨੇ ਆਪਣੇ ਜੀਵਨ ਚ ਦੋ ਗੱਲਾਂ ਤੇ ਪਹਿਰਾ ਦੇ ਦਿੱਤਾ ਨਾ, ਤੇ ਵਾਹਿਗੁਰੂ ਮੇਰ ਕਰੇ, ਇੱਕ ਪਰਾਈ ਦੌਲਤ ਤੇ ਤੇ ਇੱਕ ਪਰਾਏ ਤਨ ਤੇ ਸੱਚ ਦੋ ਗੱਲਾਂ ਵਾਹਿਗੁਰੂ ਬਚਾ ਦੇਵੇ ਪਰ ਧਨ ਪਰ ਦਾਰਾ ਪਰ ਹਰੀ ਪਰ ਧਨ ਪਰ ਦਾਰਾ ਪਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ ਤਾਂ ਕਹਿ ਨਿਕਟ ਬਸੈ ਨਰ ਹਰੀ ਪਰਾਇਆ ਧਨ ਤੇ ਪਰਾਇਆ ਧਨ ਪਰ ਪਿਆਰਿਓ ਹੁਣ ਇਸ ਤੇ ਪਰਾਈ ਉਦਾਹਰਨ ਭਗਤ ਨਾਮਦੇਵ ਜੀ ਨੇ ਰੁਖਾਨੀਅਤ ਵੱਲ ਲੈ ਗਏ ਉਹ ਸ਼ਬਦ ਸੀ ਜੈਸੀ ਵਿਖੇ ਹੇਤ ਪਰ ਨਾਰੀ ਐਸੀ ਨਾਮੇ ਪ੍ਰੀਤਮ ਕਰ ਮੈਂ ਆਪ ਨੂੰ ਬੇਨਤੀ ਥੋੜੀ ਜਿਹੀ ਤਾਂ ਕੀਤੀ ਕਿ ਗੁਰਬਾਣੀ ਬੜੇ ਸ਼ਬਦ ਐਸੇ ਹੁਣ ਜਿਹੜਾ ਸ਼ਬਦ ਅੱਜ ਆਪਾਂ ਸਰਵਣ ਕੀਤਾ ਸੁੱਤ ਅਪਰਾਧ ਕਰਤਕ ਹੈ ਜੇਤੇ ਜਨਮੀ ਚੇਤਨਾ ਰੱਖ ਮਾਂ ਸ਼ਬਦ ਬੜਾ ਪਿਆਰਾ ਹੈ ਉਂਝ ਵਿਦਵਾਨ ਇੱਕ ਗੱਲ ਕਹਿੰਦੇ ਆ ਕਿ ਬੱਚਾ ਮਾਂ ਸ਼ਬਦ ਹੀ ਕਹਿਲੋਂ ਬੋਲਦਾ ਕਿਉਂ ਕਦੀ ਯਾਦ ਰੱਖਿਓ ਪਹਿਲਾ ਸ਼ਬਦ ਮਾਂ ਮਾਂ ਇਹਦੀ ਧੁਨੀ ਨਿਕਲਦੀ ਹੈ ਨਾ ਉਹ ਕਹਿੰਦੇ ਅਸਲ 'ਚ ਜਦੋਂ ਮਾਂ ਦਾ ਦੁੱਧ ਵੀ ਚੁੰਘਦਾ ਹੈ ਤੇ ਉਹਦੀ ਜਿਹੜੀ ਪਹਿਲੀ ਧੁਨੀ ਨਿਕਲਦੀ ਉਹ ਨਾਸਕੀ ਨਿਕਲਦੀ ਨਾਸਕਾ ਵਿੱਚ ਹੁਣ ਮਾਂ ਸ਼ਬਦ ਬੜਾ ਪਿਆਰਾ ਹੈ ਮੈਨੂੰ ਇਹ ਮੋਹ ਨਾਲ ਜੋੜ ਕੇ ਨਾ ਅਰਥ ਕਰਿਓ ਪਰ ਸੱਚ ਹੈ ਗੁਰਬਖਸ਼ ਸਿੰਘ ਪ੍ਰੀਤ ਲੜੀ ਕਹਿੰਦੇ ਹੁੰਦੇ ਸਨ ਕਿ ਮਾਂ ਇੱਕ ਉਹ ਪਿਆਰ ਦਾ ਸੋਮਾ ਹੈ ਜਿਹੜਾ ਇੱਕ ਵਾਰੀ ਸੁੱਕ ਜਾਏ ਇਹੋ ਜਿਹਾ ਠੰਡਾ ਨੀਰ ਤੇ ਪਿਆਰ ਕਿਤੋਂ ਮਿਲ ਇੱਕ ਉਹ ਸੋਮਾ ਹੈ ਜਿਹੜਾ ਸੁੱਕ ਜਾਏ ਇਹੋ ਜਿਹੀ ਆਨੰਦਮਈ ਤਰੰਗ ਕਿਤੋਂ ਨਹੀਂ ਮਿਲਦੀ ਬਾਕੀ ਉਸ ਤੋਂ ਬਾਅਦ ਤੁਸੀਂ ਅਮੀਰ ਹੋ ਜਾਓ ਧਨਾੜ ਹੋ ਜਾਓ ਦੁਨੀਆਂ ਦੇ ਰਿਸ਼ਤੇ ਬੰਨ ਕੇ ਥਾਵਾਂ ਚੁੱਕਣਗੇ ਕਸਮਾਂ ਚੁੱਕਣਗੇ ਸੱਚ ਇਵੇਂ ਕਈ ਰਿਸ਼ਤੇ ਬਣ ਗਏ ਕਈ ਟੁੱਟਣਗੇ ਸਿਰਫ ਇੱਕ ਵਾਰੀ ਜਨਮ ਮਿਲਿਆ ਹੈ ਮਾਂ ਪਿਆਰ ਵੀ ਇੱਕ ਵਾਰੀ ਮਿਲਦਾ ਹੈ ਜਦੋਂ ਮਾਂ ਪਾਰ ਚਲਾ ਜਾਏ ਦੁਨੀਆਂ ਵਿੱਚ ਕੋਈ ਉਸਦਾ ਬਦਲ ਹੋਈ ਨਹੀਂ ਸੱਚ ਮਾਂ ਦਾ ਬਦਲ ਕੋਈ ਹੈ ਦੁਨੀਆਂ 'ਚ ਮੈਂ ਅੱਜ ਮੇਰੇ ਮਨ 'ਚ ਆਇਆ ਗੁਰਬਾਣੀ 'ਚ ਕੋਈ ਸ਼ਬਦ ਨਹੀਂ ਸੱਚੀ ਮੁੱਚੀ ਘਰ ਬਹੁਤ ਖੁਸ਼ ਹੋਵੇ ਮਾਂ ਤੋਂ ਬਾਅਦ ਬਾਪ ਤੋਂ ਬਾਅਦ ਘਰ ਵੜਨ ਨੂੰ ਚਿੱਤ ਨਹੀਂ ਕਰਦਾ ਇਹਨੂੰ ਮੋਹ ਨਾਲ ਨਾ ਜੋੜਿਓ ਕਿਉਂਕਿ ਹਰ ਖੁਸ਼ੀ ਹਰ ਗਮੀ ਇੱਥੋਂ ਤੱਕ ਤੁਸੀਂ ਗ੍ਰਿਸ਼ਤੀ ਸੱਜਣ ਬੈਠੇ ਹੋ ਮੇਰੇ ਵੀਰੋ ਭਰਾਵੋ ਤੁਸੀਂ ਆਪਣੇ ਦਿਲ ਦੀ ਗੱਲ ਧੱਕੇ ਭਰਾ ਨਾਲ ਵੀ ਨਹੀਂ ਕਰ ਸਕਦੇ ਜਿਹੜੀ ਮਾਂ ਨਾਲ ਤੇ ਮਾਂ ਦਾ ਹਿਰਦਾ ਸੱਚਦਾ ਹੈ ਉਹਦੀ ਸੰਤਾਨ ਦੋ ਹੋਵੇ ਚਾਰ ਹੋਵੇ ਪੰਜ ਦਸ ਹੋਵੇ ਉਸਦਾ ਹਿਰਦਾ ਰੱਬ ਨੇ ਇਹੋ ਜਿਹਾ ਬਣਾਇਆ ਉਹ ਸਭ ਲਈ ਇੱਕੋ ਜਿਹੀ ਮਮਤਾ ਲੈ ਕੇ ਉਹਨੂੰ ਇੱਕੋ ਜਿਹੀ ਚੀਜ਼ ਮੈਂ ਅੱਜ ਸੋਚ ਰਿਹਾ ਸਾਂ ਜਦੋਂ ਬੰਦਾ ਅੱਤ ਦਾ ਖੁਸ਼ ਹੋਵੇ ਅੰਦਰ ਆਨੰਦਿਤ ਹੋਵੇ ਤੇ ਮਾਂ ਪਿਆਰ ਉਹਦੇ ਕੋਲ ਹੋਵੇ ਉਹ ਸਭ ਤੋਂ ਪਹਿਲਾਂ ਜਾ ਕੇ ਆਪਣੀ ਮਾਂ ਨੂੰ ਦੱਸਦਾ ਹੈ ਕਿ ਮਾਂ ਮੈਨੂੰ ਅੱਜ ਖੁਸ਼ੀ ਮਿਲੀ ਹੈ ਤੇ ਜਿੱਦਣ ਬੰਦੇ ਤੇ ਦੁੱਖ ਆਵੇ ਉਹਦੀ ਜ਼ਬਾਨ ਤੋਂ ਸ਼ਬਦ ਖਾਏ ਮਾਂ ਹੀ ਨਿਕਲਦਾ ਖਾਏ ਬਾਪ ਨਹੀਂ ਨਿਕਲਦਾ ਖਾਏ ਮਾਂ ਹੀ ਕਹਿੰਦਾ ਹੁਣ ਗੁਰਬਾਣੀ 'ਚ ਦੇਖੋ ਥੋੜੇ ਜਿਹੇ ਬਚਨ ਆਪਾਂ ਲੈਂਦੇ ਜਦੋਂ ਅੰਦਰ ਮਾਂ ਨੂੰ ਦੱਸਦਾ ਹੈ ਹੁਣ ਇੱਕ ਪਾਠ ਆਪਾਂ ਰੋਜ਼ ਕਰਨੇ ਆ ਆਨੰਦ ਭਇਆ ਮੇਰੀ ਮਾਏ ਭਾਵੇਂ ਇਹਦੇ ਅਰਥ ਆਪਾਂ ਸਤਿਗੁਰੂ ਕਰੀਏ ਪਰਮਾਤਮਾ ਕਰੀਏ ਉਹ ਬਾਅਦ ਦੀ ਗੱਲ ਹੈ ਪਰ ਸਭ ਤੋਂ ਪਹਿਲਾਂ ਤਾਂ ਮਾਂ ਨੂੰ ਕਿਹਾ ਮੇਰੀਏ ਮਾਂ ਕੋਈ ਬੰਦਾ ਆਨੰਦ ਤਾਂ ਆਪਣੇ ਮੰਨਣ ਵਾਲੀ ਚੀਜ਼ ਹੈ ਆਨੰਦ ਦਾ ਸੰਬੰਧ ਸਿਰਫ ਮੇਰੀ ਆਤਮਾ ਨਾਲ ਹੈ ਪਰ ਸੱਚ ਇਵੇਂ ਜਿਸ ਆਨੰਦ ਦਾ ਸੰਬੰਧ ਮੇਰੀ ਆਤਮਾ ਨਾਲ ਹੈ ਕਿਤੇ ਰੱਖਿਓ ਉਸ ਆਨੰਦ ਨੂੰ ਵੀ ਜੇ ਕਿਸੇ ਨੇ ਸ਼ੇਅਰ ਕੀਤਾ ਜਾ ਰਿਹਾ ਤੇ ਮਾਂ ਨੂੰ ਕੀਤਾ ਜਾ ਰਿਹਾ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਹੁਣ ਹੋਰ ਬੇਨਤੀ ਸੁਣ ਜਦੋਂ ਬੰਦਾ ਕੋਈ ਕਮਾਈ ਕਰਦਾ ਸੱਚੀ ਹੈ ਵਾਹਿਗੁਰੂ ਮਿਹਰ ਕਰੇ ਮਾਂ ਲਈ ਸਤਿਕਾਰ ਰੱਖਦਾ ਹੋਵੇ ਇੰਨੀ ਕਿ ਮਾਂ ਲਈ ਅਦਬ ਨਾ ਹੋਵੇ ਉਂਝ ਵੈਸੇ ਮਹਿਸੂਸ ਨਾ ਕਰਿਓ ਜਿਸ ਘਰ ਵਿੱਚ ਮਾਂ ਨੂੰਹ ਨੂੰ ਧੀ ਦਾ ਪਿਆਰ ਨਾ ਦੇ ਸਕੇ ਧੀ ਬਣਾ ਨਾ ਸਕੇ ਤੇ ਨੂੰਹ ਫਸਟ ਵਿੱਚੋਂ ਮਾਂ ਨਾ ਵੇਖ ਸਕੇ ਉਸ ਘਰ ਦੇ ਵਿੱਚ ਨਰਕ ਹੀ ਬਣਦਾ ਫਿਰ ਮੈਂ ਸ਼ਬਦ ਕਹਿਣ ਲੱਗਾ ਕਿ ਸੱਸ ਨੂੰਹ ਵਿੱਚੋਂ ਧੀ ਦੇਖੇ ਤੇ ਨੂੰਹ ਆਪਣੀ ਸੱਸ ਵਿੱਚੋਂ ਜਨਮ ਦੇਣ ਵਾਲੀ ਮਾਂ ਦੇ ਮੁੰਝ ਭਾਈ ਸਾਹਿਬ ਬੜੇ ਸਪਸ਼ਟ ਸ਼ਬਦ ਕਹੇ ਭਾਈ ਗੁਰਦਾਸ ਸਾਹਿਬ ਨੇ ਉਹਨਾਂ ਦੋ ਸ਼ਬਦ ਵਰਤੇ ਕਾਮਣ ਕਾਮਣ ਦਾ ਲਫ਼ਜ਼ੀ ਅਰਥ ਵੈਸੇ ਟੂਣਾ ਵੀ ਹੁੰਦਾ ਹੈ ਜੀ ਕਾਮਣ ਦਾ ਅਰਥ ਇਸਤਰੀ ਗੁਰੂ ਗ੍ਰੰਥ ਸਾਹਿਬ ਚ ਦੋਨੋਂ ਸ਼ਬਦ ਵਰਤਿਆ ਗੁਣ ਕਾਮਣ ਕਾਮਣ ਕਰੇ ਤਾਂ ਪਿਆਰੇ ਕੋ ਪਾਵੇ ਟੂਣਾ ਕਰਨਾ। ਉੱਥੇ ਭਗਤ ਭਾਈ ਗੁਰਦਾਸ ਸਾਹਿਬ ਕਹਿੰਦੇ ਕਾਮਣ ਕਾਮਣ ਆਰੀਏ, ਇਹਦਾ ਅਰਥ ਟੂਣੇ ਹਾਰੀਏ ਮਾਇਆ, ਕਾਮਣ ਕਾਮਣ ਆਰੀਏ ਇਸਤਰੀ, ਕਾਮਣ ਦਾ ਅਰਥ ਇਸਤਰੀ, ਇਹਦਾ ਅਰਥ ਕਰਾਂਗੇ ਮਾਇਆ। ਕਾਮਣ ਕਾਮਣ ਆਰੀਏ ਕੀਤੋ ਕਾਮਣ ਕੰਤ ਪਿਆਰੇ, ਜੰਮੇ ਸਾਈ ਵਿਸਰਿਆ ਵਹਿਆ ਮਾਂ ਪਿਓ ਵਿਸਾਰ। ਜਿਸ ਦਿਨ ਜੰਮਿਆ ਸੀ ਉਸ ਦਿਨ ਕਰਤਾਰ ਵਿਸਰ ਗਿਆ, ਵਾਹਿਗੁਰੂ ਵਿਸਰ ਗਿਆ, ਤੇ ਜਿਸ ਦਿਨ ਵਿਆਹਿਆ ਗਿਆ ਉਸ ਦਿਨ ਮਾਪੇ ਵਿਸਰ ਗਿਆ। ਪਰ ਅੱਜ ਦੇ ਸਮਾਜ ਦੀ ਵੱਧ ਕੀ ਹੋ ਚੁੱਕੀ ਹੈ, ਮੈਂ ਸੱਚ ਕਹਿਣਾ। ਇੱਕ ਵਿਦਵਾਨ ਦੇ ਮੈਨੂੰ ਬੋਲ ਚੰਗੇ ਲੱਗੇ, ਉਹ ਬੜਾ ਸਿਆਣਾ ਬੋਲਦਾ ਹੁੰਦਾ ਸੀ। ਉਹ ਕਹਿੰਦਾ ਸੀ ਕਿ ਸ਼ਾਇਦ ਉਹਨਾਂ ਤੇਰੇ ਜਨਮ ਵੇਲੇ ਤੇਰੇ ਮਲ ਮੂਤਰ ਨਾਲ ਮਾਂ ਓਨੀ ਨਹੀਂ ਭਿੱਜੀ ਹੋਣੀ ਜਿੰਨਾ ਤੂੰ ਦੁੱਖ ਦੇ ਕੇ ਉਹਦੇ ਅੱਖਾਂ ਚੋਂ ਪਾਣੀ ਕੱਢ ਕੱਢ ਕੇ ਉਹਨੂੰ ਭਿਉਂ ਦਿੱਤਾ। ਪਰ ਮੈਂ ਸਾਰਿਆਂ ਦੇ ਸ਼ਬਦ ਨਹੀਂ ਵਰਤਦਾ, ਹੋਵੇ ਸਰਵਣ ਵਿਰਲਾ ਕੋਈ ਭਾਈ ਗੁਰਦਾਸ। ਫਿਰ ਬੇਨਤੀ, ਕਿਉਂਕਿ ਅੱਜ ਸ਼ਬਦ ਆ ਗਿਆ ਨਾ ਮਾਂ, ਮਾਂ ਵਰਗਾ ਗਿਰਦਾ ਹੀ ਕੋਈ। ਹੁਣ ਦੇਖੋ ਇੱਥੇ ਸੁੱਖ ਮਿਲਿਆ, ਆਨੰਦ ਪਿਆ ਮੇਰੀ ਮਾਏ। ਗੁਰੂ ਤੇਗ ਬਹਾਦਰ ਸਾਹਿਬ ਇੱਕ ਸ਼ਬਦ ਕਹਿੰਦੇ ਆ, ਉਹਨਾਂ ਬਚਨੇ ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁੱਟਿਓ ਕਰ ਬੈਠੋ ਵਿਸਰਾਮ। ਹੈ ਆਤਮਕ ਅਵਸਥਾ, ਅੰਦਰ ਟਿਕ ਗਿਆ, ਨਾਮ ਦਾ ਖਜ਼ਾਨਾ ਮਿਲਿਆ। ਕਹਿੰਦੇ ਮਾਂ ਮੇਰੀਏ ਮੈਂ ਤੈਨੂੰ ਦੱਸਣ ਲੱਗਾ, ਮੈਂ ਨਾਮ ਧਨ ਪਾ ਲਿਆ ਹੈ। ਮਨ ਭਟਕਣਾ ਤੋਂ ਬਿਲਕੁਲ ਖਤਮ ਹੋ ਗਿਆ, ਪੂਰਨ ਟਿਕਾ ਵਿੱਚ ਹੈ। ਪਰ ਸ਼ੇਰ ਤਾਂ ਮਾਂ ਨੂੰ ਲੱਗੇ। ਅਰਥ ਮੈਂ ਸਿਰਫ ਕਿਹਾ ਵੀ ਇਹਦੇ ਅਰਥ ਪਰਮਾਤਮਾ ਕਰੋ, ਗੁਰੂ ਕਰੋ, ਵੱਖਰੀ ਗੱਲ। ਪਰ ਬਿੰਬ ਕਿਹੜਾ ਵਰਤਿਆ? ਗੁਰੂ ਅਰਜਨ ਦੇਵ ਦਾ ਬਚਨ ਹੈ ਮਾਈ ਖਾਟ ਆਇਓ ਘਰ ਪੁੱਤਾ, ਤੇਰਾ ਪੁੱਤਰ ਕਮਾਈ ਕਰਕੇ ਆਇਆ। ਮਾਈ ਮੇਰੇ ਮਨ ਕੋ ਸੁੱਖ ਕੋਟ ਆਨੰਦ ਰਾਜ ਸੁਖ ਭੁਗਵਾ, ਹਰ ਸਿਮਰਤ ਬਿਨਸ ਹੈ ਸਭ ਦੁੱਖ। ਇਹਦਾ ਮਤਲਬ ਮਾਈ ਮਨ ਮੇਰੋ ਬਸ ਨਾਹੇ। ਗੁਰੂ ਤੇਗ ਬਹਾਦਰ ਸਾਹਿਬ, ਮੈਂ ਤਾਂ ਤੁਹਾਨੂੰ ਕਿਹਾ ਆਨੰਦ ਮਿਲੇ ਤਾਂ ਵੀ ਮਾਂ ਨਾਲ ਸ਼ੇਅਰ ਕਰਦਾ ਹੈ, ਧਨ ਮਿਲੇ ਤਾਂ ਵੀ ਮਾਂ ਨਾਲ ਸ਼ੇਅਰ ਕਰਦਾ ਹੈ, ਸੁੱਖ ਮਿਲੇ ਤਾਂ ਵੀ ਮਨ ਨਾਲ ਸ਼ੇਅਰ ਕਰਦਾ ਹੈ। ਤੇ ਜਦੋਂ ਮਨ ਭਟਕਦਾ ਉਦੋਂ ਫਿਰ ਗੁਰੂ ਸਾਹਿਬ ਭਾਵੇਂ ਸਾਨੂੰ ਸਮਾਧ ਦਿੰਦੇ ਆ, ਅੰਦਰ ਦੀ ਭਟਕਣਾ ਮਾਂ ਨੂੰ ਦੱਸਦਾ, ਮਾਂ ਸੱਚ ਹੈ ਮੇਰਾ ਅੰਦਰ ਟਿਕਦਾ ਨਹੀਂ, ਮਾਈ ਮਨ ਮੇਰੋ ਬਸ। ਮੈਨੂੰ ਥੋੜਾ ਜਿਹਾ ਬੇਨਤੀ ਸੁਣਿਓ, ਦੁਨਿਆਵੀ ਤੌਰ ਤੇ ਵੀ ਅਰਥ ਕੀਤੇ ਮੈਂ। ਪ੍ਰੋਫੈਸਰ ਮੋਹਨ ਸਿੰਘ ਦੀ ਉਹ ਰਚਨਾ ਜਿਹੜੀ ਸਾਰੀ ਬੋਲਦੇ ਸਾਵੇ ਪੱਤਰ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਹੋ, ਮੇਰੇ ਸਾਵੇ ਪੱਤਰ ਕਿਤਾਬ ਸੀ ਇੱਕ, ਉਹਨਾਂ ਦੀ ਰਚਨਾ ਬਹੁਤ ਕਮਾਲ ਦੀ, ਨਨਕਾਇਣ ਬੜਾ ਮਾਂ ਕਾਵਿ ਚ। ਮੈਂ ਬੇਨਤੀ ਕਰਾਂਗਾ ਤੁਹਾਡੇ ਆਪ ਸਪੋਰਟ ਹੁੰਦੇ ਸਨ ਗਿਆਨੀ ਪੱਤਰ ਨੇ, ਸਰਦਾਰ ਗੁਰਦੇਵ ਸਿੰਘ ਦੀ ਮਾਂ, ਉਹਨਾਂ ਦੀ ਮਾਂ ਕਾਵਿ ਪੜ੍ਹ ਰਿਹਾ ਸਾਂ ਤੇਗ ਬਹਾਦਰ ਗੁਰ। ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਕਰੀਬਨ ਸਾਰੇ ਪੰਜਾਬੀ ਜਾਣਦੇ ਆ, ਮਾਂ ਵਰਗਾ ਘਣਸ਼ਾਵਾ, ਘਣਸ਼ਾਵਾ ਤੁਹਾਨੂੰ ਪਤਾ ਹੀ ਹੈ ਨਾ, ਇਹਦੀ ਛਾਂ ਬੜੀ ਸੰਘਣੀ। ਮਾਂ ਵਰਗਾ ਘਣਸ਼ਾਵਾ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੁਛ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ। ਦੇਖੋ ਉਸ ਕਵੀ ਦੀ ਅਡਾਰੀ ਕੀ ਹੈ, ਕਹਿੰਦਾ ਸਵਰਗਾਂ ਵਿੱਚ ਲੋਕੀ ਬਾ ਕਹਿੰਦੇ ਆ, ਅੱਜ ਗੁਰਬਾਣੀ ਤਾਂ ਸਿੱਧੀ ਗੱਲ ਸਵਰਗ ਗੁਰੂ ਦੇ ਕੀਰਤਨ ਨੂੰ ਬਾਣੀ ਬੰਦ ਕਹਿੰਦਾ ਕਿ ਜਿਹੜੇ ਸਵਰਗਾਂ ਦੇ ਬਾਗ ਦੀ ਛਾਂ ਹੈ ਨਾ, ਰੱਬ ਨੇ ਮਾਂ ਤੋਂ ਮੰਗੀ, ਕਿਉਂਕਿ ਮਾਂ ਤੋਂ ਜ਼ਿਆਦਾ ਠੰਡੀ ਛਾਂ ਕਿਸੇ ਕੋਲ ਹੈ। ਇੱਥੋਂ ਤਾਂ ਗੁਰਮੁਖੋ ਗੁਰਬਾਣੀ ਜਦੋਂ ਮਾਤਾ ਖੀਵੀ ਜੀ ਦਾ ਜ਼ਿਕਰ ਕੀਤਾ ਨਾ, ਉਹਨਾਂ ਦੀ ਵੀ ਠੰਡੀ ਛਾਂ ਦਾ ਜ਼ਿਕਰ ਕੀਤਾ। ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਕਿਉਂ ਪੱਤਰਾਲੀ, ਸੰਘਣੇ ਪੱਤਿਆਂ ਵਾਲੀ ਛਾਂ ਹੈ ਮਾਤਾ ਖੀਵੀ। ਸੰਘਣੇ ਪੱਤਿਆਂ ਦੀ ਛਾਂ ਦਾ ਮਤਲਬ ਹੁੰਦਾ ਹੈ ਕੋਈ ਪੀੜਾ ਹੋਵੇ, ਕੋਈ ਦੁੱਖ ਹੋਵੇ, ਸੰਘਣੇ ਪੱਤਿਆਂ ਵਾਲੀ ਛਾਂ ਕੱਲੀ ਧੁੱਪ ਤੋਂ ਨਹੀਂ ਬਚਾਉਂਦੀ, ਇਹ ਤੇ ਰੁੱਖ ਹੈ ਨਾ। ਪਰ ਸੱਚ ਇਹ ਮਾਂ ਉਹ ਸੰਘਣੇ ਪੱਤਰਾਂ ਵਾਲੀ, ਕੋਈ ਦੁੱਖ ਹੋਵੇ, ਧੀ ਪੁੱਤਰ ਜਦੋਂ ਉਹਦੇ ਨਾਲ ਸਾਂਝਾ ਕਰਦਾ ਉਹ ਸਾਧ। ਚਲੋ ਇਹ ਸ਼ਬਦ ਭਾਵੇਂ ਚਾਰ ਸਤਰਾਂ ਨੇ, ਮਾਂ ਵਰਗਾ ਘਣਸ਼ਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ। ਜਿੰਨੇ ਬੂਟੇ ਨੂੰ ਤੁਸੀਂ ਜੜ ਸੁੱਕ ਜਾਏਗੀ ਤੇ ਬੂਟਾ ਮੁਰਝਾ ਜਾਣਾ, ਪਰ ਕਹਿੰਦਾ ਮਾਂ ਬੂਟਾ ਉਹ ਹੈ ਜਦੋਂ ਇਹਦੇ ਬੱਚੇ ਕੁਮਲਾਉਣ ਲੱਗਦੇ ਨੇ ਉਦੋਂ ਮਾਂ। ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਮੁਰਝਾਂਦੇ, ਇਹ ਪਰ ਫੁੱਲਾਂ ਦੇ ਮੁਰਝਾਣਾ ਇਹ ਬੂਟਾ ਸੁਣ। ਮੈਂ ਤਾਂ ਬੇਨਤੀ ਕੀਤੀ ਮਾਂ ਦੀ ਉਦਾਹਰਣ ਲਈ ਸਤਿਗੁਰਾਂ ਕਿ ਹੇ ਸਤਿਗੁਰੂ ਕਹਿ ਰਹੇ ਨੇ ਤੂੰ ਮੇਰੀ ਮਾਂ ਹੈ। ਮਾਂ ਔਗਣ ਚੇਤੇ ਗੁਰੂ ਗ੍ਰੰਥ ਸਾਹਿਬ ਦੇ ਬੜੇ ਬਚਨ ਦਿੱਤੇ। ਮੈਂ ਕਹਿੰਦਾ ਇਸ ਭਾਵ ਨਾਲ ਕਦੀ ਅਸੀਂ ਅਰਦਾਸ ਕਰਦੇ ਨੇ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਬੀਬੀ ਦਰਬਾਰ ਸਾਹਿਬ ਅਰਦਾਸ ਕਰਨ। ਜਦੋਂ ਜਾਂਦੀ ਸੀ ਇੱਕ ਸ਼ਬਦ ਕਹਿੰਦੀ ਹੁੰਦੀ ਸੀ, ਗੁਰੂ ਰਾਮਦਾਸ ਦੀ ਦਹਿਲੀ ਚ ਖਲੋ ਕੇ ਸ਼ਬਦ ਕਹਿਣਾ, ਸਤਿਗੁਰੂ ਧੀਆਂ ਮਾਪਿਆਂ ਤੇ ਪੇਕਿਆਂ ਦੇ ਸਿਰ ਤੇ ਵਸਦੀਆਂ ਨੇ, ਜਿਹਦਾ ਪੇਕਾ ਹੋਵੇ ਤਕੜਾ ਉਹ ਵਸਦੀਆਂ ਨੇ, ਮੇਰਾ ਪੇਕਾ ਤੂੰ ਹੈ ਮੈਂ ਤੇਰੇ ਸਿਰ। ਸਿਰਫ ਇਸ ਨੂੰ ਭਾਵ ਨੂੰ ਬਣਾ ਕੇ ਦੇਖ ਗੁਰੂ ਸਾਹਿਬ ਨੇ ਬਚਨ ਕੱਲ ਪਰਸੋਂ ਭਾਈ ਸਾਹਿਬ ਨੂੰ ਕਿਹਾ ਤੇਰਾ ਮਨ ਪਏ। ਸਭ ਤੋਂ ਜ਼ਿਆਦਾ ਰੱਬ ਨੂੰ ਵੀ ਜਦੋਂ ਸੰਬੋਧਨ ਕੀਤਾ ਪਹਿਲਾਂ ਮਾਂ ਹੀ ਲੈ ਕੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਉਹ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ। ਗੁਰਮੁਖੋ ਦੇਖੋ ਸਭਨਾ ਕਾ ਮਾਂ ਪਿਓ, ਮਾਂ ਪਹਿਲਾਂ ਆ ਗਈ ਨਾ। ਈਵਨ ਕਿ ਮਾਪੇ ਸ਼ਬਦ ਵਿੱਚ ਵੀ ਪੇ ਬਾਅਦ ਵਿੱਚ ਆਉਂਦਾ, ਮਾਂ ਪਹਿਲਾਂ ਆਉਂ। ਅਸੀਂ ਇਕੱਠਾ ਸ਼ਬਦ ਵਰਤਦੇ ਹਾਂ ਮਾਪੇ, ਇਹ ਦੋ ਲਫ਼ਜ਼ਾਂ ਨਾਲ ਬਣਿਆ, ਮਾਂ ਅਤੇ ਪੇ। ਪੇ ਦਾ ਅਰਥ ਬਾਪ, ਮਾਪਿਆਂ ਵਿੱਚ ਵੀ ਮਾਂ ਪਹਿਲਾਂ ਖਲੋ ਜਾਂਦੀ। ਮਹਾਰਾਜ ਕਹਿੰਦੇ ਕਿ ਹਰ ਜੀ ਮਾਤਾ, ਹਰ ਜੀ ਪਿਤਾ, ਜਾਂ ਸ਼ਬਦ ਪੜ੍ਹਨੇ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ। ਯਾਦ ਰੱਖਿਓ ਮਾਂ ਕਿਹੜਾ ਹਿਰਦਾ ਵਿਸ਼ਾਲ ਹੈ, ਜਿਹੜਾ ਉਹ ਇੱਥੋਂ ਤੱਕ। ਮੈਂ ਕਈ ਵਾਰੀ ਕਿਹਾ ਸੀ ਕਿ ਬੱਚਾ ਕਾਲਾ ਹੋਵੇ, ਬਿਮਾਰੀ ਨਾਲ ਸੁੱਤਾ ਹੋਵੇ, ਉਹਨੂੰ ਕਦੀ ਆਪਣੀ ਨਜ਼ਰ ਨਾਲ ਨਾ ਦੇਖੋ। ਹਰ ਬੱਚੇ ਨੂੰ ਮਾਂ ਦੀ ਨਜ਼ਰ ਨਾਲ ਉਹਦੇ ਨਾਲ ਦੇਖੋ ਤੇ ਉਹਦੇ ਬੱਚੇ ਦੀ ਮਾਂ ਦੀ ਨਜ਼ਰ ਕੀ। ਪ੍ਰਿੰਸੀਪਲ ਸਤਬੀਰ ਸਿੰਘ ਹੁਣੀ ਗਏ ਤੇ ਆਪਣਾ ਤੇਰੇ ਪੰਜਾਬ ਦੀ ਬਰਸੀ ਤੇ ਲਾਹੌਰ, ਉੱਥੇ ਕਵੀ ਦਰਬਾਰ ਸੀ ਤੇ ਉਹਨਾਂ ਨੇ ਇੱਕ ਉੱਥੇ ਗੱਲ ਬੜੇ ਕਮਾਲ ਦੀ ਕਹੀ, ਮੈਂ ਕਈ ਵਾਰੀ ਕੋਟ ਕੀਤੀ। ਅਸਲ ਚ ਉੱਥੇ ਬੋਲੀ ਸੀ ਉਹਨਾਂ ਨੇ, ਉਹਨੇ ਕਿਹਾ ਸੀ ਕਿ ਰਣਜੀਤ ਸਿੰਘ ਦਾ ਰਾਜ ਐਸਾ ਸੀ। ਮੈਂ ਸਿਰਫ ਅੱਜ ਮਾਂ ਸ਼ਬਦ ਦੀ ਬੇਨਤੀ ਕਰਨਾ ਪਿਆ, ਇੱਥੋਂ ਤੱਕ ਕਿ ਝਾੜੂ ਮਾਰਨ ਵਾਲੀ ਮਾਂ, ਲੋਕਾਂ ਦੇ ਘਰ ਚ ਕੂੜਾ ਸੁੱਟਣ ਵਾਲੀ ਮਾਂ। ਪੁਰਾਣੇ ਸਮੇਂ ਆਪ ਨੂੰ ਪਤਾ ਭਾਰਤ ਵਿੱਚ ਗੰਦਗੀ ਵੀ ਸਿਰ ਤੇ ਢੋਈ ਜਾਂਦੀ ਸੀ, ਅੱਜ ਵੀ ਕਈ ਥਾਵਾਂ ਤੇ ਕਹਿ। ਇੱਕ ਉਹ ਮਾਂ ਜਿਹੜੀ ਦਿਹਾੜੀ ਕਰਦੀ ਹੈ, ਉਹਦੀ ਨਜ਼ਰ ਚ ਸ਼ੇਰੇ ਪੰਜਾਬ ਦੀ ਕੀਮਤ ਆਪਣੇ ਪੁੱਤਰ ਤੋਂ ਵੱਧ ਨਹੀਂ, ਪੁੱਤਰ ਦੀ ਕੀਮਤ ਸ਼ੇਰੇ ਪੰਜਾਬ ਤੋਂ ਵੀ ਵੱਧ। ਮਾਂ ਦਾ ਹਿਰਦਾ ਨਾ ਜੀ। ਉਹ ਨਿਆਣੇ ਨੂੰ ਰਾਤ ਇਹ ਝੌਂਪੜੀ ਚ ਕੁੱਲੀ ਚ ਬੈਠੀ ਸੀ ਤੇ ਦੀਵਾ ਬਲਦਾ, ਦਿਹਾੜੀ ਕਰਕੇ ਆਈ ਮਾਈ ਤੇ ਉਹ ਲੋਰੀਆਂ ਦਿੰਦੀ ਸੀ ਆਪਣੇ ਗੋਡੇ ਤੇ ਬਿਠਾ ਕੇ ਤੇ ਕਹਿ ਰਹੀ ਸੀ ਆਕੜ ਵੇ ਮੁੰਡਿਆ ਆਕੜ, ਰਣਜੀਤ ਸਿੰਘ ਤੇਰਾ ਚਾਕਰ, ਮਹਿਤਾਬ ਕੌਰ ਤੇਰੀ ਦਾਈ, ਸਦਾ ਕੌਰ ਤੇਰੀ ਦਾਈ, ਮਹਿਤਾਬ ਕੌਰ ਦੌੜਦੀ ਆਈ। ਹੁਣ ਸ਼ਬਦ ਇੱਕ ਮਾਂ ਦੇ ਨੇ, ਮੇਰੀ ਬੇਨਤੀ ਸੁਣਿਓ। ਲੋਕ ਕਹਿੰਦੇ ਮਹਾਰਾਜਾ ਰਣਜੀਤ ਸਿੰਘ, ਤੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਪਰ ਇੱਕ ਮਾਂ ਦਾ ਹਿਰਦਾ ਝੌਂਪੜੀ ਚ ਬੈਠਾ, ਉਹ ਕਹਿੰਦੀ ਛੱਡ ਪਰਾਂ ਰਣਜੀਤ ਸਿੰਘ ਤੇਰੇ ਸਾਹਮਣੇ ਕੀ ਹੈ, ਪੁੱਤ ਰਣਜੀਤ ਸਿੰਘ ਦਾ ਤੇਰਾ ਨੌਕਰ ਹੈ, ਉਹਦਾ ਸਾਰੀ ਫੈਮਿਲੀ ਗਿਣ ਕੇ ਰੱਖ ਦਿੱਤੀ। ਹੱਸਦੀ ਸਦਾ ਕੌਰ, ਕਹਿਣ ਲੱਗੀ ਸਦਾ ਕੌਰ ਤੇਰੀ ਦਾਈ ਹੈ, ਤੇਰੇ ਨਵਾਉਣ ਵਾਲੀ ਹੈ। ਤੇਰੇ ਪੰਜਾਬ ਦੇ ਘਰੋਂ ਮਹਿਤਾਬ ਕੌਰ, ਕਹਿਣ ਲੱਗੀ ਉਹ ਤੇਰੀ ਸੇਵਾਦਾਰ। ਮੈਂ ਸਿਰਫ ਤੁਹਾਨੂੰ ਇਸ ਕਰਕੇ ਉਦਾਹਰਣ ਦਿੱਤੀ, ਮਾਂ ਦਾ ਕਿਰਦਾ ਐਸਾ ਹੈ, ਦਿਹਾੜੀ ਵੀ ਕਰਦੀ ਹੋਵੇ, ਮਾਂ ਦੀ ਨਜ਼ਰ ਦੇ ਸਾਹਮਣੇ ਪੁੱਤਰ ਦੇ ਪਿਆਰ ਵਕਤ ਵਿੱਚ ਰਾਜੇ ਦੀ ਕੋਈ ਕੀਮਤ। ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਭਗਤ ਜੀ ਨੇ ਜਿਹੜਾ ਸ਼ਬਦ ਕਿਹਾ ਇਸ ਦੀ ਅਰਦਾਸ। ਵਾਹਿਗੁਰੂ ਜੀ, ਅਸੀਂ ਰੋਜ਼ ਗੁਨਾਹ ਕਰਨੇ ਆ, ਜੈਸਾ ਬਾਲਕ ਪਾਏ ਸੁਪਾਈ, ਲੱਖ ਅਪਰਾਧ ਕਮਾਵੇ, ਇੱਕ ਬੱਚਾ ਰੋਜ਼ ਕਿੰਨੀਆਂ ਗਲਤ। ਯਾਦ ਰੱਖਿਓ ਬੀਬੀਆਂ ਨੂੰ ਪਤਾ ਹੈ, ਕਈ ਵਾਰੀ ਦੁੱਧ ਪਿਆਉਂਦਿਆਂ ਜਾਂ ਕੁੱਛੜ ਬਿਠਾਇਆ ਬੱਚਾ, ਆ ਜਿਹੜਾ ਜੇ ਅਤ ਕਰੋਪ ਕਰੇ ਕਰਤਾਇਆ, ਹੈ ਨਾ। ਮੈਨੂੰ ਯਾਦ ਹੈ ਬੀਬੀਆਂ ਦੀ ਚੁੰਨੀ ਖਿੱਚ ਦਿੰਦਾ, ਮਾਂ ਦੇ ਸਿਰ ਦੀ ਚੁੰਨੀ, ਮਾਂ ਦੀਆਂ ਮੇਢੀਆਂ ਖਿੱਚਣੀਆਂ ਸ਼ੁਰੂ ਕਰ ਦਿੰਦਾ। ਇੱਥੋਂ ਤੱਕ ਗੁੱਸੇ ਚ ਆਇਆ ਦੰਦੀਆਂ ਵੱਢਣ ਲੱਗ ਪੈਂਦਾ ਉਹਦੇ ਤਨ ਉੱਤੇ। ਪਰ ਕਮਾਲ ਦੀ ਗੱਲ, ਮਾਂ ਮੇਢੀਆਂ ਖਿਚਾ ਕੇ ਫਿਰ ਵੀ ਸ਼ਾਮ ਨੂੰ ਸੀਨੇ ਨਾਲ ਲਾਈ। ਭਗਤ ਜੀ ਨੇ ਕਿਹਾ ਮੇਰਾ ਵਾਹਿਗੁਰੂ, ਫਿਰ ਬੇਨਤੀ ਜੇ ਮਾਂ ਦਾ ਪਿਆਰ ਬਖਸ਼ ਦਿਆ ਜੇ। ਮੈਂ ਬੜੇ ਦੇ ਸੋਲੇ ਗਾਏ, ਮਾਂ ਦਾ ਪਿਆਰ ਫਿਰ ਵੀ ਸੀਮਾ ਵਿੱਚ ਖੈ, ਮੇਰੇ ਵਾਹਿਗੁਰੂ ਦਾ ਪਿਆਰ ਮਾਂ ਦੇ ਪਿਆਰ ਤੋਂ ਜ਼ਿਆਦਾ। ਵਸਾਈ ਮਹਿਣ ਦਾ ਇਕੜਾ, ਅੰਮ ਅੰਮ ਅੰਮਾ ਅੰਮਾ ਤਾਂ ਸ਼ਬਦ ਵਰਤਿਆ ਅੰਮ ਗੁਸਾਈ ਮਹਿਣ ਦਾ ਇੱਠੜਾ ਅੰਮ ਅੰਬੇ ਥਾਵੋ ਥਾਵੋ ਦਰ ਤੇ ਨਾਲੋਂ ਅੱਬੇ ਦਰ ਤੇ ਬਾਪੂ ਮਾਂ ਤੇ ਪਿਓ ਦੇ ਪਿਆਰ ਨਾਲ ਵੀ ਵੱਧ ਪਿਆਰ ਕਰਦਾ ਮੇਰਾ ਗੁਰੂ ਤੇ ਮੇਰਾ ਪਰਮਾਤਮਾ ਇੱਥੇ ਅੱਜ ਸਾਨੂੰ ਭਗਤ ਜੀ ਸਮਤ ਦੇ ਰਹੇ ਆ ਕਿ ਬੱਚਾ ਬਣ ਜਾ ਤੇ ਬੇਨਤੀਆਂ ਕਰ ਤੇ ਬੇਨਤੀ ਕਰਕੇ ਕਹਿ ਤੁਤ ਅਪਰਾਧ ਕਰਤਾ ਜਿੱਤੇ ਚਲੋ ਇੱਕ ਉਦਾਹਰਣ ਦੇ ਦੇਣਾ ਬੰਦਾ ਗਲਤੀ ਕਰਦਾ ਹੈ ਜਦੋਂ ਸਤਿਗੁਰੂ ਖਦਰਾਣੀ ਦੀ ਢਾਬ ਵੱਲ ਜਾ ਰਹੇ ਸਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਪਿੱਛੋਂ ਵਜ਼ੀਰ ਖਾਂ ਚੜ੍ਹਿਆ ਆ ਰਿਹਾ ਤੇ ਕਪੂਰਾ ਉਦੋਂ ਨਾਲ ਹੀ ਕੋਟਕਪੂਰੇ ਵੱਲ ਤੇ ਮਹਾਰਾਜ ਜੀ ਆਪਣੀ ਮੌਤ ਚ ਆਏ ਤੇ ਸਤਿਗੁਰਾਂ ਨੇ ਕੀ ਕੀਤਾ ਆਪਣਾ ਘੋੜਾ ਐਸਤਾ ਐਸਤਾ ਕਰ ਪਿੱਛੇ ਦੁਸ਼ਮਣ ਚੜ੍ਹਿਆ ਆ ਰਿਹਾ ਹੈ ਮਹਾਰਾਜ ਘੋੜੇ ਨੂੰ ਦੌੜਾ ਨਹੀਂ ਰਹੇ ਭਾਈ ਦਾਨ ਸਿੰਘ ਦਾ ਬੇਟਾ ਉਹਨੇ ਕਿਹਾ ਮਹਾਰਾਜ ਜੀ ਪਿੱਛੋਂ ਵੇਖੋ ਫੌਜ ਚੜ੍ਹੀ ਆਉਂਦੀ ਹੈ ਤੁਸੀਂ ਘੋੜਾ ਐਸਤਾ ਐਸਤਾ ਇਹਨੂੰ ਤੋਰੋ ਅੱਗੇ ਆਪਾਂ ਸਹੀ ਜਗ੍ਹਾ ਤੇ ਕੁੜੀ ਮਹਾਰਾਜ ਨੇ ਕੋਈ ਪਰਵਾਹ ਨਹੀਂ ਕੀਤੀ ਵੈਕਨ ਬਚਨ ਕਰਦੇ ਰਹੇ ਉਹਨੇ ਫਿਰ ਕਿਹਾ ਜੀ ਦੇਖੋ ਪਿੱਛੋਂ ਦੁਸ਼ਮਣ ਚੜ੍ਹ ਕੇ ਆ ਗਿਆ ਕੀ ਕਰ ਰਹੇ ਹੋ ਤੁਸੀਂ ਘੋੜੇ ਨੂੰ ਲਾਓ ਅੱਡੀ ਮਹਾਰਾਜ ਨੇ ਫਿਰ ਨਹੀਂ ਧਿਆਨ ਦਿੱਤਾ ਉਹਨੇ ਫਿਰ ਕੋਰੜਾ ਮਾਰਿਆ ਕਿ ਤੂੰ ਇਤਿਹਾਸ ਪੜਿਆ ਉਹਨੇ ਕੋਰੜਾ ਮਾਰਿਆ ਜਦੋਂ ਜ਼ੋਰ ਦਾ ਕੋਰੜਾ ਵੱਜਾ ਘੋੜਾ ਥੋੜਾ ਜਿਹਾ ਤੇਜ਼ ਹੋਇਆ ਹਜ਼ੂਰ ਦੀ ਰਚਨਾ ਤੋਂ ਇੱਕੋ ਬਚਨ ਲਿਖਿਆ ਤੇਰੀ ਸੰਤਾਨ ਦਾ ਨਾਸ਼ ਹੋ ਇਤਿਹਾਸ ਇਹੀ ਸ਼ਬਦ ਕਿਉਂਕਿ ਤੇਰੀ ਸੰਤਤ ਦਾ ਨਾਸ਼ ਹੋ ਗਿਆ ਤੂੰ ਘੋੜੇ ਨੂੰ ਮਾਰਿਆ ਸਾਡੇ ਘੋੜੇ ਨੂੰ ਮਾਰਿਆ ਤੂੰ ਕਹਿੰਦੇ ਉਸੇ ਟਾਈਮ ਦਾਨ ਸਿੰਘ ਥੱਲੇ ਉਹਨੇ ਮਹਾਰਾਜ ਨੂੰ ਰੋਕ ਲਿਆ ਕਹਿੰਦਾ ਸਤਿਗੁਰੂ ਕਿ ਬੱਚੇ ਤੂੰ ਗਲਤੀ ਹੋ ਬਖਸ਼ ਦਿਓ ਜੋ ਬੰਦਾ ਤਰ੍ਹਾਂ ਤਰ੍ਹਾਂ ਕਰ ਉੱਠਦਾ ਬਖਸ਼ ਦਿਓ ਹਜ਼ੂਰ ਹੱਸ ਕੇ ਕਹਿੰਦੇ ਆ ਪਿਓ ਦੀਆਂ ਗਾਲਾਂ ਥੋੜਾ ਲੱਗਦੀਆਂ ਬੱਚਿਆਂ ਨੂੰ ਤੇਰਾ ਪੁੱਤਰ ਥੋੜਾ ਇਹ ਮੇਰਾ ਵੀ ਪੁੱਤਰ ਹੈ ਇਹ ਮੇਰੇ ਇਹ ਸ਼ਬਦ ਤੱਕ ਵਰਤੇ ਮੇਰੇ ਪੁੱਤਰ ਬਰਾਬਰ ਹੈ ਮੇਰਾ ਪੁੱਤਰ ਇਸ ਮੇਰਾ ਬੱਚਾ ਹੈ ਤੂੰ ਕਿਸ ਭਰਮ ਚ ਪੈ ਗਏ ਪੁੱਤਰ ਤੂੰ ਮਾਂ ਬਾਪ ਦੀ ਗਾਲ ਕਦੀ ਲੱਗਦੀ ਹੈ ਮਾਂ ਤਾਂ ਰੋਜ਼ ਕਹਿੰਦੀ ਵੇ ਮਰ ਜਾਣਿਆ ਤੇਰਾ ਬੇੜਾ ਗਰਕ ਹੋ ਜਾ ਕਈ ਵਾਰੀ ਮਾਈਆਂ ਵਰਦੀਆਂ ਨੇ ਕਿ ਰੋਜ਼ ਮਾਂ ਮਾਂ ਦੀ ਬਾਪ ਦੀ ਗਾਲੀ ਲੱਗਦੀ ਦਾਨ ਸਿੰਘ ਵਿਚਾਰਾ ਚਰਨ ਪਕੜ ਕੇ ਕਹਿੰਦਾ ਮੇਰਾ ਮਨ ਨਹੀਂ ਟਿਕ ਰਿਹਾ ਤੁਸੀਂ ਕਿਰਪਾ ਕਰੋ ਇੱਕ ਵਾਰੀ ਕਹਿ ਦਿਓ ਬਖਸ਼ ਦਿਆ ਜ਼ਰੂਰ ਫਿਰ ਉਹ ਦੇਖ ਲਓ ਕਿ ਕਹਿਣ ਲੱਗੇ ਦਾਨ ਉਪਲੇਖੇ ਚ ਪੈ ਗਏ ਜੰਗਲ ਨੂੰ ਲੱਗ ਜਾਏ ਅੱਗ ਤੇ ਸ਼ੇਰ ਸ਼ੇਰਨੀ ਦੇ ਬੱਚੇ ਹੁਣ ਛੋਟੇ ਤੇ ਬੱਚੇ ਸੜਨ ਲੱਗਣ ਤੇ ਸ਼ੇਰਨੀ ਕੀ ਕਰਦੀ ਤੇ ਸ਼ੇਰ ਕੀ ਕਰਦਾ ਕਹਿੰਦਾ ਮਹਾਰਾਜ ਜੀ ਸ਼ੇਰਨੀ ਆਪਣੇ ਬੱਚਿਆਂ ਨੂੰ ਆਪਣੇ ਜਬਾੜੇ ਵਿੱਚ ਕੱਸ ਕੇ ਬਲਦੀ ਹੋਈ ਅੱਖ ਚੋਂ ਕੱਢ ਕੇ ਸਹੀ ਸੁਰੱਖਿਆ ਥਾਂ ਤੇ ਲੈ ਜਾਂਦੀ ਸਤਿਗੁਰੂ ਕਹਿੰਦੇ ਦੰਦ ਤਾਂ ਉਹੀ ਨੇ ਜਿਹੜੇ ਚੀਰ ਕੇ ਰੱਖ ਦਿੰਦੇ ਆ ਖਰਨਾ ਨੂੰ ਬਾਕੀ ਜਾਨਵਰਾਂ ਨੂੰ ਉਸ ਬੱਚੇ ਨੂੰ ਵੀ ਜਬਾੜੇ ਚ ਉਹਨੇ ਘੁੱਟ ਕੇ ਪਕੜਿਆ ਕਹਿਣ ਲੱਗੇ ਚੇਤੇ ਰੱਖੀ ਦੰਦ ਉਹੀ ਨੇ ਸ਼ਰਾਬ ਉਦੋਂ ਹੀ ਲੱਗਦਾ ਜਦੋਂ ਹੋਰ ਨਿਕਲਦਾ ਇਹ ਤਾਂ ਮੇਰਾ ਬੱਚਾ ਹੈ ਸ਼ਰਾਬ ਦਾ ਕਹਿਣ ਲੱਗੇ ਨਹੀਂ ਇਹ ਤਾਂ ਇਹਨੂੰ ਸਮਝ ਜਿਵੇਂ ਸ਼ੇਰਨੀ ਨੇ ਆਪਣੇ ਬੱਚੇ ਨੂੰ ਇੱਕ ਥਾਂ ਤੋਂ ਚੱਕ ਕੇ ਦਾਨ ਸਿੰਘ ਨੂੰ ਉਸੇ ਵਕਤ ਮੇਰੇ ਕਹਿਣ ਤੋਂ ਮੁਰਾਦ ਸਿਰਫ ਇੰਨੇ ਸੰਗਤ ਦੀ ਕਿ ਪਰਮਾਤਮਾ ਨਾਲ ਰਿਸ਼ਤੇ ਵਹਿ ਦਿੱਤੀ ਉਸ ਤਰ੍ਹਾਂ ਬਣਾਈ ਹੈ ਜਿਵੇਂ ਗੁਰਬਾਣੀ ਨੇ ਬਣਾਈ ਹੁਣ ਇਹ ਕਬੀਰ ਜੀ ਨੇ ਕਿਹਾ ਪਰ ਆਪਾਂ ਬਣਾਉਣਾ ਰਿਸ਼ਤਾ ਫਿਰ ਬੇਨਤੀ ਹੈ ਅਰਜ਼ ਕੀਤੀ ਕਿ ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੈ ਬੋ ਭਾਂਤੀ ਬੋੜ ਪਿਤਾ ਗੱਲ ਆਵੈ ਪਿਛਲੇ ਅਵਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾ ਹੁਣ ਇਸ ਨੂੰ ਜੇ ਆਪਾਂ ਇਉਂ ਪਾਠ ਕਰ ਲਈਏ ਆਪਣੇ ਨਾਲ ਜੋੜ ਕੇ ਇਹ ਫਿਰ ਬੇਨਤੀ ਸ਼ਬਦ ਕਬੀਰ ਜੀ ਦਾ ਹੈ ਅਰਦਾਸ ਉਹ ਕਰ ਰਹੇ ਆ ਤੇ ਆਪਾਂ ਕਿਉਂ ਨੀ ਇਹਨੂੰ ਅਰਦਾਸ ਦਾ ਰੂਪ ਦੇ ਦਿੰਦੇ ਜੇ ਆਪਣਾ ਸ਼ਬਦ ਕੀਤੀ ਕਰ ਲਈ ਆ ਕਿੰਨੇ ਕੁ ਪਦੇ ਨੇ ਸੌਖਾ ਹੈ ਨਾ ਪੁੱਤ ਅਪਰਾਧ ਕਰਤਾ ਹੈ ਜੇਤੇ ਜਿਹਨੇ ਪੁੱਤਰ ਗੁਨਾਹ ਕਰਦਾ ਮਾਂ ਉਹਦੇ ਚੇਤੇ ਨੀ ਰੱਖਦੀ ਸਤਿਗੁਰੂ ਅਸੀਂ ਤੇਰੇ ਬੱਚਿਆਂ ਪਤਾ ਨੀ ਜਿੰਨੇ ਸਾਹ ਨੇ ਉਦੋਂ ਵੱਧ ਗਲਤ ਕਰ ਉਹ ਮਾਂ ਚੇਤੇ ਨੀ ਰੱਖਦੀ ਤੂੰ ਵੀ ਚੇਤੇ ਨਾ ਪੁੱਤ ਅਪਰਾਧ ਕਰਤਾ ਹੈ ਜੇਤੇ ਜਨਨੀ ਚੇਤਨਾ ਰਾਤ ਸਤੇਤੇ ਰਾਮ ਅਯਾ ਹੁਣ ਵਾਹਿਗੁਰੂ ਜੀ ਹਉ ਬਾਰਕ ਤੇਰਾ ਮੈਂ ਤੇਰਾ ਬੱਚਾ ਹਾਂ ਕਾਹੇ ਨਾ ਖੰਡਸ ਅਵਗੁਣ ਤੇਰਾ ਫਿਰ ਬੇਨਤੀ क्यों नहीं खंडन करेंगे? इसका मतलब भरोसा जताया है, मेरे क्यों नहीं पाप खंडन करोगे? जरूर करोगे, इसका भाव अर्थ जरूर करोगे। काय न खंडस अवगण मेरा, जिवें मां अपने बच्चे दे औगण नहीं चितार दी, तुसी क्यों नहीं खंडन करो? काय न खंडस अवगण मेरा, जे अत क्रोप करे करता हा, जे गुस्से च आके बच्चा बोल पवे तां भी चीत न राखस माया। मां फिर भी चेते च लख दी, किंत भवन मन परियो हमारा, चिंता दी भटकना च पै गया, नाम बिना कैसे उतरस पारा, नाम तो बिना पिता जी मां जी इहो जिहा प्यारा मां दे रही है, नाम तो बिना नहीं पारो, नाम बिना कैसे उतरस पारा, देह बिमल मत सदा शरीर। याद रखो मां बच्चे की सब तो पहली है, सब तो पहली। मैं पिछले दिन एक कौंसलर वाली बेनती करके आया, एक छोटी जी किताब है गुरु, हर दृष्टि को किताब पढ़ने कई दिन बाद मास्टर तारा दिखती है, उस किताब का ना ही दृष्टि धर्म सिक्ख्या सची जी, खास करके बीबिया भैनों मैं तुम जोर दे के कह रहा, मैं वो क्रिटिकल किताब नहीं है, बिल्कुल याद रखियो, इतों तक के बच्चों के सौन का प्रबंध हो जा चाहिए, केड़ी केड़ी उम्र च बच्चे की केड़ी केड़ी गल पर ध्यान देना चाहिए। मैं चलो ये लफ्ज मैं संगत नहीं कह सकता, मैं कहना मास्टर कमाल कर दी, उस वेले एड्डी वड्डी किताब लिख के देख के चले गए, ग्रिश उत्ते ग्रिश शब्द तुम समझ गए, अभी तो बहुत कुछ लोग बोलते, फिर इतों तक मैं बख्श दौ। वह कहें जिस वक्त मैं लफ्ज तुम बड़े सौखे सरल करके दसन लगा, एक इन वाशना नी न जोड़ो, एक किसान फसल बीज और खेत की कि तैयारी कर, पहला वह हल बंद है, विचों काकान चुकद, बजरी चुकद, रेता चुकद, कि तैयारी करके फिर बीज पाता है। कह लगे जिस भुख के खेत रब ने बंदे का बीज पाया, मां प्यो कि तैयारी कर। लफज बड़े संकोचमें वर्त, उन्होंने बड़े खुले शब्द वर्त, वो कहने मां सब तो पहला टीचर है, बच्चे दे वेखन तो पहला टीचर है। आम तौर पर बाप ने तो वेखना है, गल करनी है, बाकी परिवार ने वेख के गल करनी है। जिस वक्त मां दे उधर विच बच्चे का निवास है, उस वक्त मां जे किते अपने बच्चे लिए अपना अपनिया वाशनावां ते अपने स्वादां नूं संकोच के चंगी बिरती नाल उहनूं फुरनिया नाल सिक्ख्या देण लग पए, उहदी कुख तों जन्म लैण वाला गुरमुख की हो गए। मैं तां बेनती कीती, मां टीचर भी है, मां उस्ताद भी है, मां बड़े परदे पाउण वाली। उह पुराने लोग ते कहानी सुणांदे हुंदे सन, चलो कई सलाम नाल जोड़दे किसे नाल, मैं सीधी एक बेनती करा, मां वर्गा कलेजा किसे दा नहीं। किसी ने अपने प्यारे मैं खुश कर ली, कहा सी ना भी मैं तां तेरे ते खुश होवांगा मां दा कलेजा लैके। है कहानी जी, इहो जिहा काम पाप कोई कर नहीं सकता, रब मेहर करे। वह कहिंदे मां दा कलेजा कढ के लै, उहने मां नूं कहा मैं इस मुसीबत मैं तेनों कलेजा चाहिए तेरा, कहिंदा उहदा कलेजा कह लो हार्ट कह लो कढ के लै आ, तेजी नाल जा रहा है कि मेरा प्रेमी खुश हो जाएगा। तेजी नाल दौड़दे नूं रस्ते च हार्ट डिग पिया, लेकिन उस कलेजे च आवाज ही उतर सकते नहीं बचे। मैं बेनती करा सतगुरु परमेश्वर नूं कहिए, मेरे वाहगुरु जी तू मां बस बख्श दे जिवें मां बख्श, जे अत क्रोध करे करता आया तां पी चीतन रात आया, मां मेरिए मैं चिंता च डुब गया हट। ये वाहगुरु जी ने कही, चिंत भवन मन परियो हमारा, नाम बिना कैसे उतर पारा, मां नहीं मैं बच सकता, दो घर ले साझा, देह बिमल मत तेन चंगी मत दे, जे मां सदा शरीरा सहज सहज गुण रवे, कबीरा मैं टेक के तेरे गुण गाँदा रहा। अज भाई साहब जी ने पढ़िया आप जिन कई व्याख्या कर दी संगत की, कल भगत कबीर साहब जी का और बाबा जी का चलाना दिवस कल है ना, कल आप धन धन बाबा बुढ़ा साहब उन्हों का जिक्र भी करांगे। आप हर साल की तरह आओ, असीसा दो, ये प्रोग्राम थोड़ा अपना है, तो मैं ओमे च नहीं कहता, बंदगी करने वाला ਅਸੀਂ ਗਿਣਤੀ ਕਥਾ ਵਾਲੇ ਕਹਾਂਗੇ ਇਸ ਸਾਲ ਜਨਮ ਹੋਇਆ, ਇਸ ਸਾਲ ਬਾਬਾ ਜੀ ਗ੍ਰੰਥੀ ਸਾਹਿਬ ਬਣੇ, ਇਸ ਸਾਲ ਚਲਾਣਾ ਕਰ ਗਏ। ਪਰ ਗੁਰੂ ਤੇਗ ਬਹਾਦਰ ਸਾਹਿਬ ਕਹਿਣਗੇ ਨਾਮ ਰਹੋ ਸਾਧੂ ਰਹੋ ਰਹੋ ਗੁਰ ਗੋਬਿੰਦ ਤੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮਨ। ਆਓ ਸੰਗਤ ਜੀ ਅੱਜ ਇੰਨੀ ਕੁ ਬੇਨਤੀ ਸਵੀਕਾਰ ਕਰਿਓ, ਆਪਸੀ ਸਹਿਯੋਗ ਬਖਸ਼ਿਓ, ਸਤਿਗੁਰੂ ਕਿਰਪਾ ਕਰੇ। ਜਿਵੇਂ ਭਾਈ ਸਾਹਿਬ ਸਾਰੇ ਪ੍ਰੋਗਰਾਮ ਲਿਖੇ ਨੇ, ਆਪਾਂ ਸਾਰੇ ਸਤਿਗੁਰਾਂ ਦੇ ਦਰਸ਼ਨ ਕਰੀਏ। ਆਓ ਜੀ।